ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਪਾਵ ਸੁਹਾਵੇ ਜਾਣਤੋ ਧਿਰ ਜੁਲਦੇ ਸੀਸ ਸੁਹਾਵਾ ਚਰਨੀ ਮੁਖ ਸੁਹਾਵਾ ਜਾਣਤੋ ਜਸ ਗਾਵੈ ਯੋ ਪਿਆ ਤੋ ਸ਼ਰਨੀ ਟੈਂਡੇ ਬੰਦਸ ਮੈਂ ਕੋਏ ਨਾ ਡਿਠਾ ਤੂੰ ਨਾਨਕ ਮਨ ਪਾਣਾ ਭੋਲ ਕਮਾਈ ਤਿਸ ਮਿੱਤਰ ਵਿਚੋਲੇ ਜੈ ਮਿਲ ਕੰਤ ਪਛਾਣਾ ਤੁਮਰੀ ਸ਼ਰਨ ਤੁਮਾਰੀ ਆਸਾ ਤੁਮੀ ਸੱਜਣ ਸੁਹੇਲੇ ਰਾਖੋ ਰੱਖਣ ਹਾਰ ਦਿਆਲਾ ਨਾਨਕ ਕਰਕੇ ਗੋਲੇ ਰਾਖੋ ਰੱਖਣ ਹਾਰ ਦਿਆਲਾ ਨਾਨਕ ਕਰਕੇ ਗੋਲੇ ਕਹਿਣ ਸ਼ਾਹੇ ਹਰ ਦੁਆਲਮ ਸਾਹਿਬੇ ਕਮਾਲ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਤਸੰਗਿਓ ਕਰੋ ਰਸਨਾ ਪਵਿੱਤਰ ਆਓ ਗੱਜ ਕੇ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਸਵਾਰਿਓ ਆਪ ਵਡਭਾਗਿਓ ਜੋ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਦਰਗਾਹ ਅੰਦਰ ਬੈਠ ਕੇ ਰੱਬੀ ਬਾਣੀ ਅਲਾਹੀ ਬਾਣੀ ਦਾ ਕੀਰਤਨ ਆਪ ਜੀ ਸਰਵਣ ਕਰ ਰਹੇ ਸੀ ਸਿੱਖ ਜਗਤ ਦੇ ਮਹਾਨ ਕੀਰਤਨੀਏ ਭਾਈ ਸਾਹਿਬ ਭਾਈ ਕਰਮਜੀਤ ਸਿੰਘ ਜੀ ਆਪਣੇ ਜਥੇ ਸਮੇਤ ਉਸ ਮਾਲਕ ਦੀ ਕੀਰਤੀ ਕਰਦਿਆਂ ਹੋਇਆਂ ਸਾਨੂੰ ਕਰਤੇ ਨਾਲ ਜੋੜ ਰਹੇ ਸਨ ਸਤਿਗੁਰੂ ਜੀ ਨੇ ਮਹਾਨ ਬਖਸ਼ਿਸ਼ ਰਹਿਮਤ ਕੀਤੀ ਹੈ ਕਿਰਪਾ ਕੀਤੀ ਹੈ ਜੋ ਪਾਵਨ ਦਰਬਾਰ ਅੰਦਰ ਜੁੜ ਬੈਠ ਕੇ ਰੱਬੀ ਬਾਣੀ ਅਲਾਹੀ ਬਾਣੀ ਦੀ ਵਿਚਾਰ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਗੁਰੂ ਸਵਾਰਿਓ ਜੋ ਲੜੀਵਾਰ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਦੀ ਵਿਚਾਰ ਚੱਲ ਰਹੀ ਹੈ ਇਸ ਅੰਦਰ ਮੇਰੇ ਸਾਹਿਬ ਜੀ ਅੱਜ ਕੀ ਬਖਸ਼ਿਸ਼ ਕਰਦੇ ਨੇ ਬੜੇ ਹੀ ਪਿਆਰ ਦੇ ਨਾਲ ਪਹਿਲਾਂ ਸਰਵਣ ਕਰੀਏ ਫਿਰ ਜਿਵੇਂ ਮੇਰਾ ਮਾਲਕ ਤੌਫੀਕ ਬਖਸ਼ਿਸ਼ ਕਰੇਗਾ ਕੁਝ ਵਿਚਾਰ ਆਪ ਜੀ ਨਾਲ ਸਾਂਝੇ ਕਰਾਂਗੇ ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਕਾਨੜਾ ਮਹੱਲਾ ਪੰਜਵਾਂ ਮਾਈ ਸਿਮਰਤ ਰਾਮ 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 ਪ੍ਰਭ ਬਿਨਾ ਨਾਹੀ ਹੋਰ ਚਿਤਵੋਂ ਚਰਨਾਰ ਬਿੰਦ ਸਾਸਨ ਨਿਸਪੋਰ ਮਾਈ ਸਿਮਰਤ ਰਾਮ 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 ਪ੍ਰਭ ਬਿਨਾ ਨਾਹੀ ਹੋਰ ਚਿਤਵੋਂ ਚਰਨਾਰ ਬਿੰਦ ਸਾਸਨ ਨਿਸਪੋਰ ਹੋਰ ਰਹਾਓ। ਲਾਏ ਪ੍ਰੀਤ ਕੀਨ ਆਪਣ, ਟੁੱਟਤ ਨਹੀਂ ਜੋਰ। ਪ੍ਰਾਣ ਮਨ ਧਨ ਸਰਬ ਸੋ, ਹਰ ਗੁਣ ਨਿਦੇ ਸੁਖ ਮੋਰ। ਈਤ ਊਤ ਰਾਮ ਪੂਰਨ, ਨਿਰਖਤ ਰਿੱਧ ਖੋਰ। ਚਰਨ ਸਰਨ ਤਰਨ ਨਾਨਕ, ਬਿਨਸਿਓ ਦੁਖ ਘੋਰ। ਗੁਰੂ ਸਵਾਰੀ ਸਾਧ ਸੰਗਤ, ਇੱਕ ਵਾਰੀ ਕਰੋ ਰਸਨਾ ਪਵਿੱਤਰ ਪਿਆਰ ਨਾਲ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹਿਗੁਰੂ। ਫਿਰ ਉਚਾਰਨ ਕਰੀਏ ਜੀ, ਸਤਨਾਮ ਸ੍ਰੀ ਵਾਹਿਗੁਰੂ। ਅੱਜ ਦਾ ਇਹ ਮੁਬਾਰਕ ਸ਼ਬਦ ਸਾਹਿਬ ਸ੍ਰੀ ਗੁਰੂ ਅਰਜੁਨ ਦੇਵ ਮਹਾਰਾਜ ਜੀ ਕਾਨੜਾ ਰਾਗ ਅੰਦਰ ਬਖਸ਼ਿਸ਼ ਪੈ ਕਰਦੇ ਨੇ, ਔਰ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਗ 1307 ਤੇ ਇਹ ਸਭਾਇਮਾਨ ਹੈ। ਇਸ ਦੀ ਜੋ ਰਹਾਉ ਦੀ ਪੰਗਤੀ ਹੈ, ਇਸ ਅੰਦਰ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ ਕਿ ਪ੍ਰਭ ਬਿਨਾ ਨਾ ਹੀ ਹੋਰ, ਮੇਰਾ ਪਰਮਾਤਮਾ ਤੋਂ ਬਿਨਾ ਹੋਰ ਕੋਈ ਵੀ ਨਹੀਂ। ਕਿਤਵੋਂ ਚਰਨਾਰ ਬਿੰਦ ਸ਼ਾਸਨ ਨਿਤ ਨਿਸ ਭੋਰ। ਨਿਸ ਕਹਿੰਦੇ ਨੇ ਰਾਤ ਨੂੰ, ਤੇ ਭੋਰ ਤੋਂ ਭਾਵ ਹੈ ਦਿਨ। ਕਹਿੰਦੇ ਨੇ ਮੈਂ ਉਹ ਜਿਹੜਾ ਚਰਨ, ਜਿਹੜਾ ਕਮਲ ਫੁੱਲ ਨਾਲੋਂ ਵੀ ਸੋਹਣੇ ਚਰਨਾਂ ਵਾਲਾ, ਉਹ ਪਰਿਪੂਰਨ ਪਰਮਾਤਮਾ, ਮੈਂ ਉਸ ਨੂੰ ਦਿਨੇ ਰਾਤ ਉਸ ਮਾਲਕ ਨੂੰ ਮੈਂ ਚੇਤੇ ਕਰਦਾ। ਗੁਰੂ ਤੇਗ ਬਹਾਦਰ ਪਾਤਸ਼ਾਹ ਵੀ ਕਹਿੰਦੇ ਨੇ ਕਿ ਚੇਤਨਾ ਹੈ ਤੋ ਚੇਤ ਲੈ ਨਿਸ ਦਿਨ ਮੇ ਪ੍ਰਾਣੀ। ਕਹਿੰਦੇ ਨੇ ਪਿਆਰਿਆ, ਹੁਣ ਤੇਰੇ ਕੋਲ ਸਮਾਂ ਹੈ। ਬਦਕਿਸਮਤੀ ਕੀ ਹੁੰਦੀ ਹੈ ਕਿ ਜਦੋਂ ਬੰਦੇ ਕੋਲ ਸਮਾਂ ਹੁੰਦਾ ਨਾ, ਉਦੋਂ ਇਹਦੇ ਕੋਲ ਸੋਝੀ ਨਹੀਂ, ਇਹਨੂੰ ਗਿਆਨ ਨਹੀਂ ਹੁੰਦਾ, ਸੋਝੀ ਨਹੀਂ ਹੁੰਦੀ। ਤੇ ਜਦੋਂ ਫਿਰ ਇਹਨੂੰ ਸੋਝੀ ਆਉਂਦੀ, ਉਦੋਂ ਸਮਾਂ ਕੋਈ ਨਹੀਂ ਹੁੰਦਾ, ਉਦੋਂ ਕੇਵਲ ਪਛਤਾਵਾ ਹੀ ਇਹਦੇ ਪੱਲੇ ਰਹਿ ਜਾਂਦਾ। ਫਿਰ ਸਮਝ ਆਉਂਦੀ ਹੈ ਕਿ ਹੱਦ ਹੋ ਗਈ, ਏਡਾ ਵੱਡਾ ਜੀਵਨ ਜਿਹੜਾ ਸੀ ਮੈਂ ਇਹ ਅਜਾ ਹੀ ਗੁਆ ਲਿਆ। ਰਹਿਣ ਗੁਆਈ ਤੋਏ ਕੈ, ਦਿਵਸ ਗੁਆਇਆ ਖਾਏ। ਹੀਰੇ ਜੈਸਾ ਜਨਮ ਹੈ, ਕੌਡੀ ਬਦਲੇ ਜਾਏ। ਕਹਿੰਦੇ ਨੇ ਏਡਾ ਵਡਮੁੱਲਾ ਜਨਮ ਮਿਲਿਆ, ਪਰ ਮੈਂ ਕੌਡੀਆਂ ਬਦਲੇ ਅਜਾਈ ਗਵਾ ਦਿੱਤਾ। ਰਹਿਣ ਗੁਆਈ ਸੋਏ ਕੇ, ਗਫਲਤ ਦੀ ਨੀਂਦ ਸੁੱਤਿਆਂ ਹੀ ਲੰਘ ਗਈ। ਤੇ ਦਿਨ ਜਿਹੜਾ ਸੀ ਉਹ ਖਾਂਦਿਆਂ ਪੀਂਦਿਆਂ ਰਸਾਂ ਕਸਾਂ ਦੇ ਵਿੱਚ ਪੈ ਕੇ ਪਰਮਾਤਮਾ ਦਾ ਕਿਸੇ ਵੇਲੇ ਵੀ ਚੇਤਾ ਨਾ ਆਇਆ। ਉਸ ਮਾਲਕ ਨੂੰ ਚੇਤੇ ਨਹੀਂ ਕੀਤਾ ਜਿਨੇ ਇਹ ਪਦਾਰਥ ਦਿੱਤੇ, ਜਿਨੇ ਐਸ਼ੋ ਇਸ਼ਰਤ ਦਾ ਜੀਵਨ ਦਿੱਤਾ, ਉਸ ਪਰਮਾਤਮਾ ਨੂੰ ਇਹਨੇ ਚੇਤੇ ਨਹੀਂ ਕੀਤਾ। ਜੇ ਪ੍ਰਸ਼ਾਦ ਛੱਤ ਹੀ ਅੰਮ੍ਰਿਤ ਖਾਏ, ਤਿਸ ਠਾਕੁਰ ਕੋ ਰੱਖ ਮਨ ਮਾਏ। ਕਹਿੰਦੇ ਨੇ ਪਿਆਰਿਆ, ਜਿਹੜਾ ਮਾਲਕ ਇੰਨੇ ਪਦਾਰਥ ਤੈਨੂੰ ਦੇ ਰਿਹਾ ਛਕਣ ਵਾਸਤੇ, ਉਹਨੂੰ ਪਰਮਾਤਮਾ ਨੂੰ ਵੀ ਚੇਤੇ ਕਰ ਲਿਆ ਕਰ। ਨਹੀਂ, ਮਨੁੱਖ ਬਾਕੀ ਸਾਰਿਆਂ ਨੂੰ ਯਾਦ ਕਰ ਲੈਗਾ, ਪਰ ਜਿਹੜਾ ਦੇਣ ਵਾਲਾ ਪਰਮਾਤਮਾ ਉਹਨੂੰ ਚੇਤੇ ਨਹੀਂ ਕਰਦਾ। ਤਾਂ ਹੀ ਤੇ ਕਹਿੰਦੇ ਨੇ ਸਭ ਕਿਸ ਆਪਣਾ ਇੱਕ ਰਾਮ ਪਰਾਇਆ, ਸਾਰੀਆਂ ਚੀਜ਼ਾਂ ਨੂੰ ਆਪਣੀਆਂ ਬਣਾਉਂਦਾ। ਪਰ ਜਿਸ ਮਾਲਕ ਨੇ ਸਭ ਕੁਝ ਦਿੱਤਾ, ਇਹ ਉਹਨੂੰ ਆਪਣਾ ਨਹੀਂ ਬਣਾਉਂਦਾ। ਦਾਤਾਂ ਨਾਲ ਤੇ ਪਿਆਰ ਕਰਦਾ ਪਰ ਦਾਤੇ ਨਾਲ ਨਹੀਂ ਕਰਦਾ। ਅਜੇ ਕਿ ਦਾਤਾਂ ਦੇਣ ਵਾਲਾ ਉਹ ਦਾਤਾ ਇੱਕੋ ਹੀ ਹੈ। ਦਾਤ ਹੈ ਦਾਤ ਰੱਖੀ ਹੱਥ ਆਪਣੇ ਜਿਸ ਭਾਵੇ ਤਿਸ ਦੇ। ਇਹ ਦਾਤਾਂ ਉਸ ਮਾਲਕ ਨੇ ਆਪਣੇ ਹੱਥ ਵਿੱਚ ਹੀ ਰੱਖੀਆਂ ਨੇ ਔਰ ਜਿਹੜਾ ਉਹਨੂੰ ਭਾ ਜਾਂਦਾ ਉਹਨੂੰ ਇਹ ਦਾਤਾਂ ਦਿੰਦਾ ਪਰ ਜਦੋਂ ਦਾਤ ਲੈਂਦਾ ਫਿਰ ਬੰਦਾ ਭੁੱਲਦਾ ਫਿਰ ਉਸ ਮਾਲਕ ਨੂੰ ਚੇਤੇ ਨਹੀਂ ਜੇ ਕਰਦਾ ਉਹਦਾ ਸ਼ੁਕਰਾਨਾ ਨਹੀਂ ਕਰੇਗਾ। ਤੋ ਗੁਰੂ ਸਵਾਰਿਓ ਮੇਰੇ ਪਾਤਸ਼ਾਹ ਜੀ ਕਹਿੰਦੇ ਨੇ ਤੂੰ ਆਇਆ ਸੀ ਉਸ ਪਰਮਾਤਮਾ ਨੂੰ ਚੇਤੇ ਕਰਨ ਵਾਸਤੇ ਉਸ ਪਰਮਾਤਮਾ ਦਾ ਸਿਮਰਨ ਕਰਨ ਵਾਸਤੇ। ਗੁਰ ਸੇਵਾ ਤੇ ਭਗਤ ਕਮਾਈ ਤਬ ਇਹ ਮਾਨ ਦੇਹੀ ਪਾਈ ਇਸ ਦੇਹੀ ਕੋ ਸਿਮਰੇ ਦੇਵ ਤੋ ਦੇਹੀ ਭਜ ਹਰ ਕੀ ਸੇਵ। ਉਹਦੀ ਸੇਵਾ ਕਰਨੀ ਕੀ ਹੈ? ਉਹਦਾ ਸਿਮਰਨ ਕਰਨਾ, ਉਹਨੂੰ ਚੇਤੇ ਕਰਨਾ। ਪਰ ਪਰਮਾਤਮਾ ਨੂੰ ਯਾਦ ਨਹੀਂ ਕਰਦਾ। ਪਰਮਾਤਮਾ ਨੂੰ ਅਸੀਂ ਗਵਾ ਨਹੀਂ ਸਕਦੇ। ਪਰਮਾਤਮਾ ਨੂੰ ਬੰਦੇ ਨੇ ਭੁਲਾਇਆ, ਗਵਾਇਆ ਨਹੀਂ। ਬਹੁਤ ਵਿਸ਼ਾਲ ਹੈ, ਉਹ ਗਵਾ ਚ ਨਹੀਂ ਸਕਦਾ, ਉਹਨੂੰ ਭੁਲਾਇਆ। ਕਈ ਵਾਰੀ ਘਰ ਵਿੱਚ ਕੋਈ ਚੀਜ਼ ਪਈ ਹੁੰਦੀ ਹੈ, ਜਦੋਂ ਸਫਾਈ ਕਰਨ ਲੱਗੇ ਤੇ ਸਾਹਮਣੇ ਆਈ ਤੇ ਬੰਦਾ ਕਹਿੰਦਾ ਆ ਤੇ ਭੁੱਲ ਹੀ ਗਈ, ਆ ਵੀ ਘਰ ਵਿੱਚ ਹੈ ਸੀ, ਇਹਦਾ ਤੇ ਚੇਤਾ ਹੀ ਨਹੀਂ, ਇਹ ਤੇ ਭੁੱਲ ਹੀ ਗਈ। ਬੰਦਾ ਉਸ ਪਰਮਾਤਮਾ ਨੂੰ ਭੁਲਾ ਦਿੰਦਾ, ਉਹਨੂੰ ਨਹੀਂ ਯਾਦ ਕਰਦਾ। ਜੇ ਉਹਨੂੰ ਯਾਦ ਵੀ ਕਰਦਾ ਤੇ ਫਿਰ ਗਿਣਤੀਆਂ ਮਿੰਤੀਆਂ ਦੇ ਚੱਕਰ ਚ ਪੈ ਜਾਂਦਾ। ਪਰ ਪਰਮਾਤਮਾ ਸਾਹਿਬ ਕਹਿੰਦੇ ਨੇ ਉਹਨੂੰ ਦਿਨੇ ਰਾਤ ਚੇਤੇ ਕਰ, ਜਿਨ੍ਹਾਂ ਸਾਸ ਗਰਾਸ ਨਾ ਵਿਸਰੈ ਹਰ ਨਾਮਾ ਮਨ ਮੰਤ ਧਨ ਸੇਈ ਨਾਨਕਾ ਪੂਰਨ ਸੋਈ ਤਨ। ਜਿਹੜੇ ਹਰ ਵੇਲੇ ਚੇਤੇ ਕਰਦੇ ਨੇ ਅਸਲ ਵਿੱਚ ਉਹ ਸੰਤ ਹੈ। ਦਿਨੇ ਰਾਤ ਉਸ ਪਰਮਾਤਮਾ ਦੀ ਯਾਦ ਵਿੱਚ ਜਿਹੜੇ ਜੁੜੇ ਰਹਿੰਦੇ। ਗੁਰੂ ਸਵਾਰੇ ਉਹ ਜਿਹਦੇ ਅੰਦਰ ਸ਼ਬਦ ਵਸ ਜਾਂਦਾ ਨਾ, ਉਹ ਫਿਰ ਅੰਦਰ ਯਾਦ ਪਰਮਾਤਮਾ ਦੀ ਬਣੀ ਰਹਿੰਦੀ, ਜਿਸ ਦੇ ਅੰਦਰ ਵੀ ਸ਼ਬਦ ਵਸ। ਕਬੀਰ ਸਾਹਿਬ ਜੀ ਦਾ ਇੱਕ ਬੜਾ ਪਿਆਰਾ ਬਚਨ ਹੈ। ਕਬੀਰ ਜੀ ਕਹਿੰਦੇ ਨੇ ਕਬੀਰ ਗੁੰਗਾ ਹੁਆ ਬਾਵਰਾ ਬਹਿਰਾ ਹੁਆ ਕਾਨ ਪਾਉਂ ਤੇ ਪਿੰਗਲ ਭਇਆ ਮਾਰਿਆ ਸਤਿਗੁਰ ਬਾਣ। ਕਹਿੰਦੇ ਨੇ ਜਿਸ ਦਿਨ ਦਾ ਗੁਰੂ ਦੇ ਸ਼ਬਦ ਦਾ ਬਾਣ ਵੱਜ ਗਿਆ ਨਾ, ਉਸ ਦਿਨ ਦਾ ਕਹਿਣ ਲੱਗੇ ਕਿ ਮੈਂ ਜ਼ਬਾਨ ਤੋਂ ਗੁੰਗਾ ਹੀ ਹੋ ਗਿਆ, ਮੈਂ ਜ਼ਬਾਨ ਤੋਂ ਗੁੰਗਾ ਹੋ ਗਿਆ। ਤੇ ਹੈਰਾਨਗੀ ਹੁੰਦੀ ਹੈ ਕਿ ਹੱਦ ਹੋ ਗਈ। ਜਿਹਦੇ ਅੰਦਰ ਗੁਰੂ ਦਾ ਸ਼ਬਦ ਵਸ ਜਾਏ ਕਿ ਉਹਦੀ ਜ਼ਬਾਨ ਕੰਮ ਹੀ ਨਹੀਂ ਕਰਦੀ, ਕਿ ਉਹ ਬੋਲ ਹੀ ਨਹੀਂ ਸਕਦਾ। ਐਸਾ ਨਹੀਂ ਹੈ, ਬੋਲਦਾ ਪਰ ਉਹ ਬੋਲਦਾ ਜੋ ਗੁਰੂ ਨੇ ਆਖਿਆ, ਉਹ ਬੋਲ ਬੋਲਦਾ ਜਿਹੜੇ ਬੋਲ ਮੇਰਾ ਗੁਰੂ ਆਖਦਾ, ਆਪਣੀ ਮਰਜ਼ੀ ਦੇ ਹੁਣ ਬੋਲ ਨਹੀਂ ਬੋਲਦਾ, ਹੁਣ ਦੁਨੀਆਦਾਰਾਂ ਵਾਲੇ ਬੋਲ ਨਹੀਂ ਬੋਲਦਾ। ਉਂਝ ਆਪਾਂ ਜੀਵਨ ਵਿੱਚ ਵੇਖਦੇ ਹਾਂ ਕਿ ਸੰਸਾਰੀ ਬੰਦਾ ਜਿਹੜਾ ਨਾ ਇਹ ਬਹੁਤ ਗੱਲਾਂ ਕਰਦਾ, ਬਹੁਤ ਗੱਲਾਂ ਕਰੇ ਔਰ ਗੱਲਾਂ ਜਾਣਦਾ ਬਹੁਤੀਆਂ ਹੈ। ਸੰਸਾਰੀ ਬੰਦਾ ਜਿਹੜਾ ਗੁਰੂ ਤੋਂ ਵੀ ਟੁੱਟਾ ਹੋਇਆ ਪਾਤਸ਼ਾਹ ਇੱਕ ਬੜਾ ਸੋਹਣਾ ਪ੍ਰਮਾਣ ਦਿੰਦੇ ਨੇ। ਕਹਿੰਦੇ ਨੇ ਕਿ ਜੋ ਨਗੁਰਾ ਬਹੁ ਬਾਤਾਂ ਜਾਣੇ ਹਰ ਦਰਗੇ ਹੈ ਭ੍ਰਿਸ਼ਟੀ। ਭ੍ਰਿਸ਼ਟ ਹੋ ਜਾਂਦਾ, ਗੱਲਾਂ ਬਹੁਤੀਆਂ ਜਾਣਦਾ, ਲੇਕਿਨ ਰੱਬ ਦੇ ਪਿਆਰੇ ਜਿਹੜੇ ਨੇ ਉਹ ਬਹੁਤੀਆਂ ਗੱਲਾਂ ਨਹੀਂ ਕਰਨ। ਤੁਸੀਂ ਵੇਖਿਓ, ਟਿੱਪੀ ਦਾ ਮੂੰਹ ਖੁੱਲਾ ਹੁੰਦਾ, ਪਰ ਜਦੋਂ ਉਹਦੇ ਵਿੱਚ ਸਵਾਂਤੀ ਬੂੰਦ ਪੈ ਜਾਂਦੀ ਏ, ਸਿੱਪੀ ਦਾ ਮੂੰਹ ਆਪਣੇ ਆਪ ਹੀ ਬੰਦ ਹੋ ਜਾਂਦਾ। ਖਾਲੀ ਭਾਂਡਾ ਜਿਹੜਾ ਉਹ ਬਹੁਤਾ ਖੜਕਦਾ, ਜਦੋਂ ਉਹਦੇ ਚ ਕੋਈ ਵਸਤੂ ਪੈ ਜਾਏ ਤੇ ਉਹ ਖੜਕਣੋਂ ਹਟ ਜਾਂਦਾ। ਖਾਲੀ ਮਨ ਜਿਹੜਾ ਇਹ ਬਹੁਤ ਬੋਲਦਾ, ਪਰ ਜਿਹਦੇ ਹਿਰਦੇ ਵਿੱਚ ਫਿਰ ਨਾਮ ਰੂਪੀ ਸਵਾਂਤੀ ਬੂੰਦ ਪੈ ਜਾਂਦੀ, ਉਹ ਸ਼ਾਂਤ ਹੋ ਜਾਂਦਾ, ਉਹ ਨਹੀਂ ਫਿਰ ਬੋਲਦਾ। ਇਸੇ ਤਰ੍ਹਾਂ ਹੀ ਜਿਨ੍ਹਾਂ ਦੇ ਅੰਦਰ ਸ਼ਬਦ ਰੂਪੀ ਸਵਾਂਤੀ ਬੂੰਦ ਟਿਕ ਗਈ ਹੈ ਨਾ, ਉਹ ਰੱਬ ਦੇ ਪਿਆਰੇ ਬਹੁਤੀਆਂ ਗੱਲਾਂ ਨਹੀਂ ਕਰਦੇ। ਭਗਤਾਂ ਕੀ ਚਾਲ ਨਿਰਾਲੀ, ਚਾਲਾ ਨਿਰਾਲੀ ਭਗਤਾਂ ਕੇਰੀ, ਵਿਖਮ ਮਾਰਗ ਚੱਲਣਾ, ਲਭ ਲੋਭ ਅਹੰਕਾਰ ਤਜ ਤ੍ਰਿਸ਼ਨਾ, ਬਹੁਤ ਨਾ ਹੀ ਬੋਲਣਾ, ਬੋਲਦੇ ਨਹੀਂ। ਸੰਸਾਰੀ ਬੰਦਾ ਕਿਉਂ ਬੋਲਦਾ? ਸੰਸਾਰੀ ਬੰਦਾ ਇਸ ਲਈ ਬੋਲਦਾ ਕਿ ਜੋ ਬੋਲਣਾ ਉਹ ਕਿਹੜਾ ਕਰਨਾ, ਜੋ ਮੂੰਹ ਚ ਆਇਆ ਬੋਲੀ ਜਾਣਾ, ਕਰਨਾ ਤੇ ਪੈਣਾ ਨਹੀਂ। ਲੇਕਿਨ ਜਿਹੜੇ ਰੱਬ ਦੇ ਪਿਆਰੇ ਨੇ ਉਹਨਾਂ ਦੀ ਕਥਨੀ ਤੇ ਕਰਨੀ ਇੱਕ ਹੁੰਦੀ, ਉਹ ਜੋ ਜ਼ਬਾਨ ਤੋਂ ਕਹਿੰਦੇ ਨੇ ਉਹ ਕਰਦੇ ਵੀ ਨੇ, ਤੇ ਜੋ ਕਰਦੇ ਨਹੀਂ ਉਹ ਕਹਿੰਦੇ ਨਹੀਂ, ਜੋ ਨਹੀਂ ਕਰਨਾ ਉਹ ਜ਼ਬਾਨ ਤੋਂ ਕਹਿਣਾ ਵੀ ਨਹੀਂ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਬਚਨ ਕੀਤਾ ਸੀ, 1,25,000 ਸੇ ਏਕ ਲੜਾਉਂ ਤਬੈ ਗੋਬਿੰਦ ਸਿੰਘ ਨਾਮ ਕਹਾਂ। ਤੇ ਪਿਆਰਿਓ, ਕੇਵਲ ਆਖਿਆ ਨਹੀਂ ਕਿ ਕਹਿ ਕੇ ਹਵਾ ਦੇ ਵਿੱਚ ਗੱਲ ਆਈ ਗਈ ਹੋ ਗਈ, ਨਹੀਂ, ਜੋ ਬੋਲਿਆ ਉਹਨੂੰ ਫਿਰ ਕਰਕੇ ਵੀ ਵਿਖਾਇਆ। 1,25,000 ਤੇ ਏਕ ਲੜਾ, ਇੱਕ ਪਾਸੇ 1,00,000 ਦਾ ਮਲਖਈ ਹੈ, ਇੱਕ ਪਾਸੇ ਕੇਵਲ 40 ਨੇ, ਤੇ ਪਾਤਸ਼ਾਹ ਜੀ 8-8 ਸਿੰਘਾਂ ਦਾ ਜਥਾ ਬਣਾ ਕੇ ਚਮਕੌਰ ਦੀ ਗੜੀ ਚੋਂ ਬਾਹਰ ਨੂੰ ਤੋਰਦੇ ਨੇ। 8 ਸਿੰਘਾਂ ਦਾ ਜਥਾ ਇਸੇ ਕਰਕੇ ਬਣਾਇਆ ਸੀ ਕਿ ਬਾਹਰ 1,00,000 ਹੈ, ਜਦੋਂ 10 ਨੂੰ 8 ਤੇ ਡਿਵਾਈਡ ਕਰਾਂਗੇ ਤੇ 1 ਦੇ ਹਿੱਸੇ 1,25,000 ਆਏਗਾ। ਇੱਕ ਸਿੰਘ ਦੇ ਹਿੱਸੇ, ਇੱਕ ਖਾਲਸੇ ਦੇ ਹਿੱਸੇ 1,25,000, ਤੇ ਉਹਨਾਂ ਦੇ ਨਾਲ ਫਿਰ ਮੁਕਾਬਲਾ ਕੀਤਾ ਬੜੀ ਦ੍ਰਿੜਤਾ ਨਾਲ, ਬੜੀ ਦਲੇਰੀ ਦੇ ਨਾਲ, ਕਿਉਂਕਿ ਗੁਰੂ ਜੋ ਆਖਦਾ ਉਹ ਕਰਦਾ ਵੀ। ਸੰਸਾਰੀ ਬੰਦਾ ਆਖਦਾ ਕੁਝ ਹੋਰ ਏ ਤੇ ਕਰਦਾ ਕੁਝ ਹੋਰ। ਰੱਬ ਦੇ ਪਿਆਰੇ ਜਿਹੜੇ ਨੇ ਇਹ ਨਹੀਂ ਬੋਲਦੇ, ਭਗਤਾਂ ਕੀ ਚਾਲ ਨਿਰਾਲੀ, ਚਾਲਾ ਨਿਰਾਲੀ ਭਗਤਾਂ ਕੇਰੀ, ਵਿਖਮ ਮਾਰਗ ਚੱਲਣਾ, ਲਭ ਲੋਭ ਅਹੰਕਾਰ ਤਜ ਤ੍ਰਿਸ਼ਨਾ, ਬਹੁਤ ਨਾ ਹੀ ਬੋਲਣਾ, ਬਹੁਤ ਨਹੀਂ ਬੋਲਦੇ। ਪਰ ਨਗੁਰਾ ਬੰਦਾ ਜਿਹੜਾ ਇਹ ਗੱਲਾਂ ਬਹੁਤੀਆਂ ਜਾਣਦਾ, ਕਿਉਂਕਿ ਜੋ ਕਹਿਣਾ ਉਹ ਕਰਨਾ ਨਹੀਂ ਹੈ। ਤੋ ਗੁਰੂ ਸਵਾਰਿਓ, ਖਾਲੀ ਭਾਂਡਾ ਬਹੁਤਾ ਖੜਕੇਗਾ। ਕਬੀਰ ਸਾਹਿਬ ਜੀ ਕਹਿੰਦੇ ਨੇ, ਜਿਸ ਦਿਨ ਦਾ ਸ਼ਬਦ ਹਿਰਦੇ ਵਿੱਚ ਵਸ ਗਿਆ ਨਾ, ਉਸ ਦਿਨ ਦਾ ਮੈਂ ਗੂੰਗਾ ਹੀ ਹੋ ਗਿਆ, ਮੈਂ ਬੋਲਦਾ ਹੀ ਨਹੀਂ, ਕਿਉਂਕਿ ਹੁਣ ਉਹ ਨਹੀਂ ਬੋਲਣਾ। ਬੋਲਦੇ ਨੇ ਤੇ ਉਹਦੀ ਸਿਫਤ ਸਲਾਹ ਹੀ ਕਰਦੇ ਨੇ, ਉਹਦੀ ਸਿਫਤ ਸਲਾਹ ਦੇ ਬੋਲ ਬੋਲਣੇ ਨੇ, ਫਾਲਤੂ ਗੱਲਾਂ ਨਹੀਂ ਕਰਨੀਆਂ, ਨਿੰਦਿਆ ਚੁਗਲੀ ਨਹੀਂ ਕਰਨੀ, ਸੰਸਾਰੀ ਗੱਲਾਂ ਨਹੀਂ ਕਰਨੀਆਂ। ਕਬੀਰ ਗੂੰਗਾ ਹੁਆ ਬਾਵਰਾ, ਬਾਵਰਾ ਦਾ ਅਰਥ ਹੁੰਦਾ ਬੌਰਾ। ਕਹਿੰਦੇ ਨੇ ਜਿਸ ਦਿਨ ਦੀ ਗੁਰੂ ਦੇ ਨਾਲ ਸਾਂਝ ਪੈ ਗਈ ਏ, ਉਸ ਦਿਨ ਦਾ ਮੈਂ ਬੌਰਾ ਵੀ ਹੋ ਗਿਆ। ਹੁਣ ਆਮ ਬੰਦਾ ਜਿਹੜਾ ਉਹਨੂੰ ਆਪਾਂ ਕਹਿ ਦਈਏ ਨਾ ਬੌਰਾ, ਜੇ ਕੋਈ ਬੰਦਾ ਤੁਹਾਨੂੰ ਪਾਗਲ ਮਿਲ ਜਾਏ ਤੇ ਆਪਾਂ ਉਹਨੂੰ ਕਹਿ ਦਈਏ ਪਾਗਲ, ਤੇ ਪਾਗਲ ਬੰਦਾ ਕਦੀ ਪਾਗਲ ਨਹੀਂ ਜੇ ਖਵਾਉਂਦਾ। ਕਿਸੇ ਨੂੰ ਪਾਗਲ ਨੂੰ ਪਾਗਲ ਕਹਿ ਕੇ ਵੇਖੀਏ ਤੇ 50 ਗਾਲਾਂ ਅੱਗੋਂ ਕੱਢੇਗਾ ਕਿ ਮੈਂ ਕਿਉਂ ਪਾਗਲ। ਉਹ ਕਦੀ ਵੀ ਨਹੀਂ ਅਖਵਾਉਂਦਾ ਆਪਣੇ ਆਪ ਨੂੰ ਪਾਗਲ, ਪਰ ਰੱਬ ਦੇ ਪਿਆਰੇ ਉਹ ਆਪਣੇ ਆਪ ਨੂੰ ਬੌਰਾ ਅਖਵਾਉਂਦੇ ਨੇ। ਮੈਂ ਬੌਰੀ ਮੇਰਾ ਰਾਮ ਪਤਾ, ਮੈਂ ਆਪਣੇ ਪਿਆਰੇ ਦੇ ਪਿਆਰ ਵਿੱਚ ਬੌਰਾ ਹੋ। ਭਇਆ ਦੀਵਾਨਾ ਸ਼ਾਹ ਕਾ ਨਾਨਕ ਬੌਰਾਨਾ, ਗੁਰੂ ਨਾਨਕ ਦੇ ਪਾਤਸ਼ਾਹ ਕੇ ਦੀਵਾਨਾ ਬੌਰਾ ਹੋ। ਪਰ ਪਾਗਲ ਬੰਦਾ ਪਾਗਲ ਨਹੀਂ ਅਖਵਾਉਂਦਾ। ਗੁਰੂ ਸਵਾਰਿਓ ਇੱਕ ਬਚਨ ਹੋਰ ਕਰਦੇ ਨੇ ਕਬੀਰ ਸਾਹਿਬ ਜੀ, ਕਹਿੰਦੇ ਨੇ ਕਬੀਰ ਗੁੰਗਾ ਹੁਆ ਬਾਵਰਾ, ਬਹਿਰਾ ਹੁਆ ਕਾਨ। ਤੇ ਕਹਿੰਦੇ ਨੇ ਜਿਸ ਦਿਨ ਦਾ ਸ਼ਬਦ ਹਿਰਦੇ ਚ ਵਸ ਗਿਆ ਨਾ, ਉਸ ਦਿਨ ਦਾ ਮੈਂ ਕੰਨਾਂ ਤੋਂ ਵੀ ਬਹਿਰਾ ਹੋ ਗਿਆ, ਮੈਨੂੰ ਕੰਨਾਂ ਤੋਂ ਨਹੀਂ ਸੁਣਦਾ। ਕੀ ਕਾਰਨ ਹੈ ਕਿ ਸ਼ਬਦ ਹਿਰਦੇ ਵਿੱਚ ਵਸ ਜਾਏ ਤੇ ਬੰਦਾ ਕੰਨਾਂ ਤੋਂ ਬੋਲਾ ਹੋ ਜਾਂਦਾ? ਐਸਾ ਨਹੀਂ ਹੈ। ਫਿਰ ਕੀ ਕਹਿਣਾ ਚਾਹੁੰਦੇ ਨੇ ਕਬੀਰ ਸਾਹਿਬ ਜੀ? ਕਹਿੰਦੇ ਨੇ ਕਿ ਜਿਸ ਦਿਨ ਦਾ ਗੁਰੂ ਦਾ ਸ਼ਬਦ ਹਿਰਦੇ ਵਿੱਚ ਵਸ ਗਿਆ, ਬਹਿਰਾ ਹੁਆ ਕਾਨ, ਮੇਰੇ ਕੰਨ ਬਹਿਰੇ ਹੋ ਗਏ ਨੇ, ਮੇਰੇ ਕੰਨ ਕੇਵਲ ਉਹਦੀ ਉਸਤਤ ਸਰਵਣ ਕਰਦੇ ਨੇ, ਉਹਦੀ ਸਿਫਤ ਸਲਾਹ ਸੁਣਦੇ ਨੇ, ਮੇਰੇ ਕੰਨ ਹੁਣ ਨਿੰਦਿਆ ਚੁਗਲੀ ਨਹੀਂ ਜੇ ਸੁਣਦੇ, ਹੁਣ ਮੇਰੇ ਕੰਨ ਦੁਨੀਆਂ ਦੀਆਂ ਗੱਲਾਂ ਨਹੀਂ ਸੁਣਦੇ, ਮੈਨੂੰ ਚੰਗੀਆਂ ਹੀ ਨਹੀਂ ਲੱਗਦੀਆਂ, ਮੇਰੇ ਕੰਨ ਉਸ ਪਰਮਾਤਮਾ ਦੀ ਸਿਫਤ ਹੀ ਸਰਵਣ ਕਰ। ਗੁਰੂ ਸਵਾਰਿਓ ਕੀ ਜਿਹੜਾ ਰੱਬ ਦਾ ਪਿਆਰਾ ਹੈ ਉਹਨਾਂ ਨੂੰ ਸੰਸਾਰੀ ਗੱਲਾਂ ਜਿਹੜੀਆਂ ਉਹ ਨਹੀਂ ਸੁਣਦੀਆਂ, ਸੁਣਦੀਆਂ ਨੇ ਪਰ ਉਹ ਸੁਣਨੀਆਂ ਚਾਹੁੰਦੇ ਨਹੀਂ। ਬਾਬਾ ਸੁੰਦਰ ਸਿੰਘ ਜੀ ਅਲੀ ਬੇਗ ਵਾਲੇ ਮਹਾਂਪੁਰਸ਼ ਬਹੁਤ ਪਰਮਾਤਮਾ ਨਾਲ ਜੁੜੀ ਹੋਈ ਰੂਹ ਸਨ। ਅੱਜ ਉਹ ਪਾਕਿਸਤਾਨ ਵਿੱਚ ਹੈ, ਉਹਨਾਂ ਦਾ ਸਥਾਨ ਅਲੀ ਬੇਗ। ਇੱਥੋਂ ਤੱਕ ਕਿ ਕੇਵਲ ਮਨੁੱਖਾਂ ਨਾਲ ਨਹੀਂ ਉਹਨਾਂ ਦਾ ਜੀਵਾਂ ਨਾਲ ਵੀ ਬੜਾ ਪਿਆਰ। ਗੁਰਦੁਆਰਾ ਸਾਹਿਬ ਦੇ ਵਿੱਚ ਉਹਨਾਂ ਦੇ ਸਥਾਨ ਤੇ ਲੰਗਰ ਜਿੰਨਾ ਬਚ ਜਾਂਦਾ ਸੀ ਨਾ, ਉਸ ਨੂੰ ਫਿਰ ਕੜਾਹੇ ਦੇ ਵਿੱਚ ਪਾ ਦੇਣਾ, ਵਿੱਚ ਦੁੱਧ ਪਾਉਣਾ ਤੇ ਦੁੱਧ ਪਾ ਕੇ ਉਹਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਤੇ ਫਿਰ ਜਿੰਨੀਆਂ ਬਿੱਲੀਆਂ ਕੁੱਤੇ ਸਾਰਿਆਂ ਨੂੰ ਵੱਖ ਵੱਖ ਭਾਂਡਿਆਂ ਵਿੱਚ ਪਾ ਕੇ ਦੇਣਾ ਤੇ ਬਾਬਾ ਜੀ ਨੇ ਇੱਕ ਆਵਾਜ਼ ਮਾਰਨੀ ਕਿ ਭਲਿਓ ਲੋਕੋ ਆ ਜਾਓ। ਬਸ ਆਹ ਸ਼ਬਦ ਕਹਿੰਦੇ ਸਨ, ਭਲਿਓ ਲੋਕੋ ਆ ਜਾਓ। ਕੋਈ ਇਧਰੋਂ ਝੁੰਡ ਤੁਰਿਆ ਆਉਂਦਾ, ਕੋਈ ਇਧਰੋਂ ਛਾਲਾਂ ਮਾਰਦੇ ਆਉਣਾ ਤੇ ਉਹਨਾਂ ਨੇ ਛੱਕ ਛਕਾ ਕਰਕੇ ਤੇ ਚਲੇ ਜਾਣਾ। ਗਾਈਆਂ ਤੇਰੇ ਵਿੱਚ ਰੱਖੀਆਂ ਸਨ ਤੇ ਗਾਈਆਂ ਦੇ ਨਾਲ ਵੀ ਜਾ ਕੇ ਗੱਲਾਂ ਕਰਨੀਆਂ, ਉਹਨਾਂ ਦੇ ਮੂੰਹ ਵਿੱਚ ਚਾਰਾ ਦੇਣਾ, ਉਹਨਾਂ ਨਾਲ ਗੱਲਾਂ ਕਰਨੀਆਂ। ਤੇ ਸੱਚ ਜਾਣਿਓ ਆਪਾਂ ਕਿਸੇ ਜੀਵ ਨੂੰ ਵੀ ਪਿਆਰ ਕਰਨੇ ਆ ਨਾ ਤੇ ਕੁਦਰਤੀ ਉਹਦੇ ਮਨ ਵਿੱਚ ਵੀ ਸਾਡੇ ਪ੍ਰਤੀ ਉਨਾ ਹੀ ਪਿਆਰ ਪੈਦਾ ਹੋ ਜਾਂਦਾ। ਇਹ ਪਿਆਰ ਚੀਜ਼ ਹੀ ਐਸੀ, ਕਿਸੇ ਬੰਦੇ ਨੂੰ ਪਿਆਰ ਕਰਾਂਗੇ ਉਹਦੇ ਮਨ ਵਿੱਚ ਸਾਡੇ ਪ੍ਰਤੀ ਪਿਆਰ ਆ ਜਾਏਗਾ। ਜੇ ਆਪਾਂ ਕਿਸੇ ਨੂੰ ਨਫ਼ਰਤ ਕਰਾਂਗੇ ਨਾ ਤੇ ਉਹਦੇ ਮਨ ਵਿੱਚ ਵੀ ਸਾਡੇ ਪ੍ਰਤੀ ਪਹਿਲੇ ਨਫ਼ਰਤ ਆ ਜਾਏ। ਕਿਸੇ ਪੁੱਛਿਆ ਕਿ ਤੂੰ ਮੈਨੂੰ ਕਿੰਨਾ ਕੁ ਪਿਆਰ ਕਰਨਾ, ਉਹ ਕਹਿੰਦਾ ਆਪਣੇ ਦਿਲ ਕੋਲੋਂ ਪੁੱਛ, ਜਿੰਨਾ ਕੁ ਤੇਰੇ ਮਨ ਵਿੱਚ ਹੋਵੇਗਾ ਨਾ ਕੁਦਰਤੀ ਉਹਨਾਂ ਮੇਰੇ ਮਨ ਵਿੱਚ ਵੀ ਹੋਵੇ। ਇਹ ਪਿਆਰ ਦੀ ਭਾਸ਼ਾ ਐਸੀ ਹੈ, ਇਹ ਪਸ਼ੂ ਪੰਛੀ ਸਾਰੇ ਹੀ ਜਦੋਂ ਪਿਆਰ ਕੋਈ ਕਰਦਾ ਤੇ ਉਹਦੇ ਨਾਲ ਉਹਨਾਂ ਦੀ ਅਟੈਚਮੈਂਟ ਹੋ ਜਾਂਦੀ ਹੈ, ਜੁੜ ਜਾਂਦੇ। ਆਪ ਦੀ ਗਿਆਤ ਲਈ ਅਰਜ ਕਰਾਂ ਕਿ ਉਹਨਾਂ ਪਸ਼ੂਆਂ ਦਾ ਵੀ ਇੰਨਾ ਪਿਆਰ ਸੀ ਕਿ ਜਿਸ ਦਿਨ ਬਾਬਾ ਸੁੰਦਰ ਸਿੰਘ ਜੀ ਅਲੀ ਬੇਗ ਵਾਲੇ ਮਹਾਂਪੁਰਸ਼ਾਂ ਨੇ ਝੋਲਾ ਤਿਆਗਿਆ, ਉਹਨਾਂ ਦੀ ਅਰਥੀ ਡੇਰੇ ਚੋਂ ਬਾਹਰ ਨਿਕਲੀ ਤੇ 60 ਦੀਆਂ 60 ਗਊਆਂ ਨੇ ਤੜਪ ਤੜਪ ਕੇ ਪ੍ਰਾਣ ਦੇ ਦਿੱਤੇ, 60 ਨੇ, ਇੱਕ ਵੀ ਨਾ ਬਚੀ, ਇੰਨਾ ਅੰਦਰੋਂ ਪਿਆਰ ਸੀ। ਤੇ ਉਹ ਮਹਾਂਪੁਰਸ਼ ਇਸ ਤਰ੍ਹਾਂ ਦੇ ਸਨ ਕਿ ਉਹਨਾਂ ਨੇ ਸਾਰੀ ਜ਼ਿੰਦਗੀ ਗੁਰੂ ਗ੍ਰੰਥ ਸਾਹਿਬ ਦੇ ਕੋਲ ਇੱਕ ਛੋਟਾ ਜਿਹਾ ਟਾਟ ਦਾ ਟੁਕੜਾ ਉਹ ਕੋਲ ਵਿਛਾ ਕੇ ਤੇ ਇੱਕ ਲੱਕੜ ਦਾ ਗੁਟਕਾ ਹੁੰਦਾ ਸੀ ਜਿਹੜਾ ਸਰਾਣੇ ਰੱਖ ਲੈਣਾ ਸਰਾਣੇ ਦੀ ਥਾਂ, ਤੇ ਆਪਣੀ ਇੱਕ ਕੰਬਲੀ ਉੱਪਰ ਓੜ ਲੈਣੀ, ਬਸ ਆਹ ਹੀ ਉਹਨਾਂ ਦਾ ਵਿਛਾਉਣਾ। ਤੇ ਸਾਰੀ ਜ਼ਿੰਦਗੀ ਪਰਮਾਤਮਾ ਨਾਲ ਜੁੜੇ ਰਹੇ। ਜੇ ਕਿਸੇ ਨੇ ਆ ਕੇ ਦੁਨਿਆਵੀ ਗੱਲਾਂ ਕਰਨੀਆਂ ਨਾ, ਹੁੰਦਾ ਕਈ ਵਾਰੀ ਪਿਆ ਆਪਾਂ ਜਾਣੇ ਆ ਆਪਣੇ ਦੁੱਖ ਸੁੱਖ ਮਹਾਂਪੁਰਸ਼ਾਂ ਨਾਲ ਸਾਂਝੇ ਕਰਨ ਲੱਗ ਪੈਂਦਾ ਬੰਦਾ, ਦੁਨਿਆਵੀ ਗੱਲਾਂ ਕਰਨ ਲੱਗ ਪੈਂਦਾ ਕਿ ਕਿਰਪਾ ਕਰ ਦਿਓ ਜੀ ਮੁੰਡਾ ਬਾਹਰ ਤੁਰ ਜਾਏ ਜੀ। ਬੜੀਆਂ ਉਹਨਾਂ ਨੇ ਜੇ ਕੋਈ ਆਉਣਾ ਬੜੇ ਪਿਆਰ ਨਾਲ ਬਿਠਾਉਣਾ ਤੇ ਬਿਠਾ ਕੇ ਕਹਿਣਾ ਭਾਈ ਸਾਹਿਬ ਜੀ ਜਪਜੀ ਸਾਹਿਬ ਦਾ ਪਾਠ ਕਰਦੇ ਹੋ? ਉਹਨਾਂ ਕਹਿਣਾ ਹਾਂ ਬਾਬਾ ਜੀ ਕਰਨੇ ਆ। ਜੇ ਕਹਿਣਾ ਕਿ ਜੇ ਕਰਦੇ ਹੋ ਤੇ ਫਿਰ ਮੇਰੇ ਤੇ ਵੀ ਇੱਕ ਉਪਕਾਰ ਕਰੋ, ਮੇਰੇ ਤੇ ਵੀ ਕਿਰਪਾ ਕਰ ਦਿਓ। ਬਾਬਾ ਜੀ ਦੱਸੋ, ਕਹਿਣਾ ਮੈਨੂੰ ਇੱਕ ਜਪਜੀ ਸਾਹਿਬ ਦਾ ਪਾਠ ਸੁਣਾ, ਮੇਰੇ ਤੇ ਕਿਰਪਾ ਕਰੋ, ਮੈਨੂੰ ਜਪਜੀ ਸਾਹਿਬ ਦਾ ਪਾਠ ਸੁਣਾਓ। ਉਹਨਾਂ ਨੇ ਪਾਠ ਸੁਣਾਉਣਾ ਸ਼ੁਰੂ ਕਰ ਦੇਣਾ ਤੇ ਜਦੋਂ ਪਾਠ ਦੀ ਸਮਾਪਤੀ ਹੋਣੀ ਤੇ ਨਾਲ ਹੀ ਹੱਥ ਜੋੜ ਕੇ ਬੇਨਤੀ ਕਰ ਦੇਣੀ, ਭਾਈ ਸਾਹਿਬ ਜੀ ਬੜਾ ਹੀ ਆਨੰਦ ਆਇਆ, ਬੜੀ ਕਿਰਪਾ ਕੀਤੀ ਜੇ ਇੱਕ ਪਾਠ ਜਪਜੀ ਸਾਹਿਬ ਦਾ ਹੋਰ ਸੁਣਾ ਦੇ। ਜੇ ਇੱਕ ਅਗਲੇ ਨੇ ਹੋਰ ਸੁਣਾ ਦਿੱਤਾ ਤੇ ਮੁੜ ਕੇ ਤੀਜੇ ਦੀ ਫਿਰ ਮੰਗ ਕਰ ਦੇਣੀ। ਤੇ ਜਿਹੜਾ ਬੰਦਾ ਆਇਆ ਹੁੰਦਾ ਨਾ ਦੁਨਿਆਵੀ ਗੱਲਾਂ ਕਰਨ, ਉਹ ਫਿਰ ਜਾਨ ਛਡਾਉਣ ਲੱਗ ਪੈਂਦਾ ਕਿ ਮੈਂ ਤਾਂ ਫਸ ਗਿਆ ਬਾਬੇ ਕੋਲ ਆ ਕੇ, ਮੈਂ ਹੁਣ ਨਿਕਲਾਂ ਕਿਸੇ ਤਰ੍ਹਾਂ। ਐਸੀ ਅਵਸਥਾ ਕਈ ਵਾਰੀ ਬਣ ਜਾਂਦੀ। ਇੱਕ ਵਾਰੀ ਕੁਛ ਕਾਬਲ ਤੋਂ ਸੰਗਤਾਂ ਆਈਆਂ ਤੇ ਉਹਨਾਂ ਨੇ ਬੜੇ ਪਿਆਰ ਦੇ ਨਾਲ ਕੀਰਤਨ ਕਰਨਾ, ਆਨੰਦਪੁਰ ਸਾਹਿਬ ਦੀ ਗੱਲ ਹੈ, ਤੇ ਵਿਖਾਵਾ ਬਹੁਤਾ ਕਰਨਾ, ਅੰਦਰੋਂ ਜੁੜੇ ਘੱਟ ਤੇ ਵਿਖਾਵਾ ਬਹੁਤਾ ਕਰਨਾ, ਤੇ ਰੋਜ਼ ਹੀ ਕਹਿਣਾ ਪਾਤਸ਼ਾਹ ਸਾਡਾ ਤੇ ਤੁਹਾਡੇ ਚਰਨਾਂ ਨਾਲ ਇੰਨਾ ਪਿਆਰ ਹੋ ਗਿਆ, ਸਾਡਾ ਤੇ ਜੀ ਨਹੀਂ ਕਰਦਾ ਇੱਥੋਂ ਜਾਣ। ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿਣ ਲੱਗੇ ਫਿਰ ਜਿੰਨਾ ਚਿਰ ਅਸੀਂ ਕਹੀਏ ਨਾ ਉਨਾ ਚਿਰ ਜਾਣਾ ਵੀ ਨਹੀਂ। ਹੁਣ ਪਾਤਸ਼ਾਹ ਜੀ ਨੇ ਵਚਨ ਕਰ ਦਿੱਤਾ ਵੀ ਜਦੋਂ ਵੀ ਜਾਣਾ ਸਾਨੂੰ ਪੁੱਛ ਕੇ ਜਾਇਓ। ਕਹਿ ਤੇ ਬੈਠੇ, ਕੁਝ ਸਮਾਂ ਨਿਕਲਿਆ ਤੇ ਹੁਣ ਘਰ ਵਾਲੇ ਪਾਸੇ ਧਿਆਨ ਜਾਂਦਾ, ਮੋਹ ਮਾਇਆ ਚ ਫਸੇ, ਹੁਣ ਕਹਿੰਦੇ ਨੇ ਵੀ ਕਿਸੇ ਤਰ੍ਹਾਂ ਨਿਕਲੀਏ ਇੱਥੋਂ, ਆਪਣੀ ਜਾਨ ਛਡਾਉਣ। ਇੱਕ ਦੋ ਵਾਰੀ ਯਤਨ ਕੀਤਾ ਤੇ ਪਾਤਸ਼ਾਹ ਜੀ ਨੇ ਰੋਕ ਲਿਆ, ਕਹਿਣ ਲੱਗੇ ਫਿਰ ਹੁਣ ਕੀ ਕਰੀਏ। ਇੱਕ ਦਿਨ ਫਿਰ ਉਹਨਾਂ ਨੇ ਕੀ ਕੀਤਾ ਵੀ ਇੱਕ ਜਿਹੜਾ ਸਾਥੀ ਸੀ ਨਾ ਉਹਨੂੰ ਕਹਿਣ ਲੱਗੇ ਕਿ ਤੂੰ ਬਣ ਬੁਰਦਾ ਤੇ ਅਸੀਂ ਤੇਰੀ ਅਰਥੀ ਲੈ ਕੇ ਬਾਹਰ ਜਾਵਾਂਗੇ। ਤੇ ਉੱਥੇ ਜਾ ਕੇ ਜਦੋਂ ਬਾਹਰ ਨਿਕਲ ਗਏ ਤੇ ਉੱਥੋਂ ਆਪੋ ਆਪਣੇ ਰਾਹ ਪੈ ਜਾਂਗੇ ਤੇ ਨਿਕਲ ਜਾਂਗੇ। ਐਸਾ ਹੀ ਕੀਤਾ ਉਹਨਾਂ ਨੇ, ਅਰਥੀ ਬਣਾਈ ਉਸ ਬੰਦੇ ਨੂੰ, ਚਿੱਟਾ ਕਫਣ ਉਹਦੇ ਚ ਲਪੇਟ ਦਿੱਤਾ ਤੇ ਗੁਰਮੁਖ ਜਨਮ ਸਵਾਰ ਦਰਗਹਿ ਚੱਲਿਆ, ਸ਼ਬਦ ਪੜ੍ਹਦੇ ਪੜ੍ਹਦੇ ਤੁਰੇ ਜਾਣ। ਜਦੋਂ ਲੰਘਣ ਲੱਗੇ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਨਿਗਾਹ ਪੈ ਗਈ। ਪਾਤਸ਼ਾਹ ਜੀ ਨੇ ਸਿੰਘਾਂ ਨੂੰ ਕਿਹਾ ਕਿ ਰੋਕੋ ਇਹਨਾਂ ਨੂੰ, ਕੀ ਗੱਲ ਹੋਈ? ਜਦੋਂ ਰੋਕ ਲਿਆ ਤੇ ਪਾਤਸ਼ਾਹ ਕਹਿੰਦੇ ਨੇ ਕਿ ਹੋਇਆ ਕੀ? ਕਹਿਣ ਲੱਗੇ ਮਹਾਰਾਜ ਬੜਾ ਪਿਆਰਾ ਸਿੱਖ ਸੀ ਤੇ ਉਹ ਚਲਾਣਾ ਕਰ ਗਿਆ, ਉਹਦਾ ਸੰਸਕਾਰ ਕਰਨ ਵਾਸਤੇ ਲੈ ਕੇ ਚੱਲੇ। ਤੇ ਪਾਤਸ਼ਾਹ ਕਹਿਣ ਲੱਗੇ ਏਡਾ ਪਿਆਰਾ ਸਿੱਖ, ਇੰਨੀ ਬਾਣੀ ਪੜ੍ਹਨ ਵਾਲਾ, ਤੇ ਇਹਦਾ ਸੰਸਕਾਰ ਬਾਹਰ ਕਿਉਂ ਕਰਨਾ? ਆਪਾਂ ਇੱਥੇ ਹੀ ਕਰਨਾ, ਕਿਉਂਕਿ ਪਾਤਸ਼ਾਹ ਜਾਣੀ ਜਾਣ ਸਨ। ਕਹਿਣ ਲੱਗੇ ਸੰਸਕਾਰ ਇਹਦਾ ਇੱਥੇ ਹੀ ਕਰਨੇ, ਬਾਹਰ ਕਿਉਂ ਲੈ ਕੇ ਜਾਣ। ਉੱਥੇ ਜਦੋਂ ਚਿਖਾ ਚਿਣ ਲਈ ਲੱਕੜਾਂ ਤੇ ਹੁਣ ਉੱਤੇ ਰੱਖਿਆ ਗਿਆ ਉਹਨੂੰ, ਉਹ ਵਿਚਾਰਾ ਜਿਉਂਦਾ ਬੰਦਾ, ਉਹ ਕਹਿੰਦਾ ਉੱਦਾਂ ਤੇ ਭਾਵੇਂ ਨਾ ਮਰਦਾ ਪਰ ਹੁਣ ਮਰਾਂ। ਗੁਰੂ ਸਵਾਰਿਓ ਜਦੋਂ ਲੱਗੇ ਲਾਂਬੂ ਲਾਣ ਤੇ ਇੱਕੋ ਦਮ ਕਫਨ ਦੇ ਵਿੱਚੋਂ ਬਾਹਰ ਨਿਕਲ ਆਇਆ, ਕਹਿੰਦਾ ਮਹਾਰਾਜ ਮੈਨੂੰ ਬਖਸ਼ ਲਿਆ ਜੇ। ਪਾਤਸ਼ਾਹ ਕਹਿਣ ਲੱਗੇ ਵੀ ਇਹ ਕੀ? ਮਹਾਰਾਜ ਜੀ ਪਰਿਵਾਰ ਦੀ ਯਾਦ ਆ ਰਹੀ ਸੀ, ਬੱਚਿਆਂ ਦੀ ਯਾਦ ਆ ਰਹੀ ਸੀ, ਵਚਨ ਕਰ ਬੈਠੇ ਸਾਂ ਵੀ ਇੱਥੋਂ ਜਾਣ ਨੂੰ ਜੀ ਨਹੀਂ ਕਰਦਾ, ਤੁਸੀਂ ਜਾਣ ਦਿੰਦੇ ਨਹੀਂ ਸੀ, ਇਸ ਕਰਕੇ ਅਸੀਂ ਸੋਚਿਆ ਵੀ ਅਸੀਂ ਹੁਣ ਇਸੇ ਤਰ੍ਹਾਂ ਨਿਕਲ ਜਾਈ। ਪਰ ਮਹਾਰਾਜ ਗੁਰੂ ਤੇ ਪੜਦੇ ਪਾਉਂਦਾ, ਤੁਸੀਂ ਸਾਡਾ ਪੜਦਾ ਚੁੱਕ ਦਿੱਤਾ। ਪਾਤਸ਼ਾਹ ਕਹਿਣ ਲੱਗੇ ਪਿਆਰਿਓ ਇਹ ਵੀ ਤੁਹਾਡਾ ਭਰਮ ਹੈ, ਜੇ ਤੁਸੀਂ ਚਲੇ ਜਾਂਦੇ ਤੇ ਤੁਹਾਡੇ ਮਨ ਚ ਇਹ ਵੀ ਇੱਕ ਸ਼ੰਕਾ ਰਹਿ ਜਾਣਾ ਸੀ ਕਿ ਜਿਹੋ ਜਿਹਾ ਗੁਰੂ ਉਹੋ ਜਿਹਾ ਸੀ, ਜੇ ਗੁਰੂ ਜਾਨੀ ਜਾਣ ਹੁੰਦਾ ਤੇ ਗੁਰੂ ਸਾਨੂੰ ਕਿਸ ਤਰ੍ਹਾਂ ਆਉਣ ਦਿੰਦਾ। ਇਹ ਵੀ ਤੁਹਾਡੇ ਮਨ ਦਾ ਭਰਮ ਜਿਹੜਾ ਸੀ ਨਾ ਪੜਦਾ ਚੁੱਕਿਆ। ਕਈ ਵਾਰੀ ਬੰਦਾ ਇਸ ਤਰ੍ਹਾਂ ਫਸ ਜਾਂਦਾ, ਬਾਬਾ ਜੀ ਕੋਲ ਆਉਣਾ ਤੇ ਉਹਨਾਂ ਨੇ ਕਹਿਣਾ ਜੀ ਹੋਰ ਪਾਠ ਸੁਣਾਓ, ਤੇ ਉਹਨਾਂ ਨੇ ਫਸ ਜਾਣਾ, ਕਿਉਂਕਿ ਰੱਬ ਦੇ ਪਿਆਰੇ ਜਿਹੜੇ ਨੇ ਉਹ ਰੱਬ ਤੋਂ ਸਵਾ ਹੋਰ ਗੱਲ ਉਹਨਾਂ ਨੂੰ ਕੋਈ ਚੰਗੀ ਨਹੀਂ ਲੱਗਦੀ, ਉਹ ਨਹੀਂ ਸੁਣ। ਇਸ ਕਰਕੇ ਕਬੀਰ ਸਾਹਿਬ ਜੀ ਕਹਿੰਦੇ ਨੇ ਕਬੀਰ ਗੂੰਗਾ ਹੂਆ ਬਾਵਰਾ ਪਹਿਰਾ ਹੂਆ ਕਾਨ, ਮੈਂ ਕੰਨਾਂ ਤੋਂ ਬੋਲਾ ਹੋ ਗਿਆ, ਪਾਵੋਂ ਤੇ ਪਿੰਗਲ ਭਇਆ ਮਾਰਿਆ ਸਤਿਗੁਰ ਬਾਣ। ਕਹਿੰਦੇ ਨੇ ਜਿਸ ਦਿਨ ਦਾ ਗੁਰੂ ਨੇ ਆਪਣੇ ਸ਼ਬਦ ਦਾ ਬਾਣ ਮਾਰਿਆ, ਸ਼ਬਦ ਦਾ ਤੀਰ ਐਸਾ ਮਾਰਿਆ, ਕਹਿੰਦੇ ਨੇ ਮੈਂ ਪੈਰਾਂ ਤੋਂ ਵੀ ਪਿੰਗਲਾ ਹੋ ਗਿਆ, ਪੈਰਾਂ ਤੋਂ ਪਿੰਗਲਾ ਹੋ ਗਿਆ। ਇਹਦਾ ਮਤਲਬ ਇਹ ਨਾ ਸਮਝੋ ਕਿ ਬੰਦਾ ਪਿੰਗਲਾ ਹੋ ਜਾਂਦਾ, ਉਹਦੇ ਕੋਲੋਂ ਤੁਰਿਆ ਨਹੀਂ ਜਾਂਦਾ, ਜੇ ਸ਼ਬਦ ਹਿਰਦੇ ਚ ਵਸ ਜਾਏ, ਐਸੀ ਗੱਲ ਨਹੀਂ। ਤੇ ਫਿਰ ਕੀ ਕਾਰਨ? ਕਹਿੰਦੇ ਨੇ ਪੈਰ ਤੁਰਦੇ ਤੇ ਹੈਣ, ਪਰ ਹੁਣ ਗੁਰੂ ਦੇ ਘਰ ਵਾਲੇ ਪਾਸੇ ਨੂੰ ਤੁਰਦੇ ਨੇ, ਹੁਣ ਠੇਕੇ ਵਾਲੇ ਪਾਸੇ ਨਹੀਂ ਜਾਂਦੇ, ਹੁਣ ਪੈਰ ਦੁਰਾਚਾਰੀਆਂ ਦੇ ਅੱਡਿਆਂ ਵਾਲੇ ਪਾਸੇ ਨਹੀਂ ਜਾਂਦੇ, ਹੁਣ ਭੈੜੀਆਂ ਮਹਿਫਲਾਂ ਵਿੱਚ ਪੈਰ ਨਹੀਂ ਜਾਂਦੇ, ਹੁਣ ਆਉਂਦੇ ਨੇ ਤੇ ਕੇਵਲ ਸਤਸੰਗ ਵਾਸਤੇ ਹੀ ਆਉਂਦੇ, ਉਸ ਪਾਸਿਓ ਮੈਂ ਪਿੰਗਲਾ ਹੀ ਹੋ ਗਿਆ, ਮੈਂ ਨਹੀਂ ਤੁਰ ਸਕਦਾ। ਇੱਕ ਦਿਨ ਕਿਤੇ ਮਿਰਜ਼ਾ ਗਾਲਬ ਲੰਘਦੇ ਜਾ ਰਹੇ ਨੇ ਤੇ ਕੀ ਵੇਖਿਆ, ਰਸਤੇ ਦੇ ਵਿੱਚ ਮਸੀਤ ਵਿੱਚ ਬੈਠਾ ਇੱਕ ਮੌਲਾਣਾ ਪੀੜ ਦੇ ਨਾਲ ਕੁਰਲਾ ਰਿਹਾ ਸੀ। ਉਹਨਾਂ ਨੇ ਪੁੱਛ ਲਿਆ, ਕਹਿਣ ਲੱਗੇ ਕਿ ਮੁੱਲਾ ਜੀ ਕੀ ਹੋਇਆ? ਉਹਨਾਂ ਕਿਹਾ ਮੇਰਾ ਪੈਰ ਫਿਸਲ ਗਿਆ ਤੇ ਫ੍ਰੈਕਚਰ ਹੋ ਗਿਆ, ਹੱਡੀ ਟੁੱਟ ਗਈ, ਪੈਰ ਦੀ ਹੱਡੀ ਟੁੱਟ। ਤੇ ਮਿਰਜ਼ਾ ਗਾਲਬ ਹੱਸ ਕੇ ਕਹਿਣ ਲੱਗੇ ਫਿਰ ਤੇ ਤੈਨੂੰ ਵਧਾਈ ਹੋਵੇ। ਜਦੋਂ ਉਹਨਾਂ ਕਿਹਾ ਨਾ ਵਧਾਈ ਹੋਵੇ ਤੇ ਉਹਨੂੰ ਗੁੱਸਾ ਆ ਗਿਆ, ਕਹਿੰਦਾ ਬੜਾ ਪਾਗਲ ਬੰਦਾ, ਮੇਰਾ ਪੈਰ ਟੁੱਟ ਗਿਆ ਤੂੰ ਵਧਾਈ ਦੇ ਰਿਹਾ। ਤੇ ਉਹਨਾਂ ਇੱਕ ਬੜੀ ਪਿਆਰੀ ਗੱਲ ਕਹੀ, ਕਹਿਣ ਲੱਗੇ ਸੱਜਣਾ ਤੈਨੂੰ ਤੇ ਸ਼ੁਕਰਾਨਾ ਕਰਨਾ ਚਾਹੀਦਾ, ਤੈਨੂੰ ਖੁਦਾ ਦਾ ਸ਼ੁਕਰ ਕਰਨਾ ਚਾਹੀਦਾ। ਪੁੱਛਿਆ ਕਿਉਂ? ਕਹਿਣ ਲੱਗੇ ਤੂੰ ਕਹਿ ਕਿ ਮੇਰੇ ਟੂਟੇ ਹੋਏ ਪਾਉ ਤਲਕ ਕੀ ਦਾਸਤਾਂ ਇਹ ਹੈ ਕਿ ਤੇਰੇ ਦਰ ਸੇ ਉੱਠ ਕਰ ਔਰ ਕਹੀਂ ਅਬ ਜਾਇਆ ਨਹੀਂ ਜਾਤਾ। ਖੁਦਾ ਤੇਰਾ ਸ਼ੁਕਰ ਹੈ, ਜੇ ਪੈਰ ਟੁੱਟ ਗਿਆ ਘੱਟੋ ਘੱਟ ਤੇਰਾ ਦਰ ਛੱਡ ਕੇ ਮੈਂ ਹੋਰ ਤੇ ਕਿਤੇ ਨਾ ਜਾਵਾਂ, ਮੈਂ ਹੋਰ ਕਿਸੇ ਪਾਸੇ ਨਹੀਂ ਜਾਵਾਂ। ਬਾਬਾ ਫਰੀਦ ਜੀ ਉਹਨਾਂ ਦਾ ਵੀ ਇੱਕ ਬੜਾ ਪਿਆਰਾ ਬਚਨ ਆਪਾਂ ਪੜ੍ਹਦੇ ਹਾਂ। ਬਿਰਧ ਅਵਸਥਾ ਸੀ ਤੇ ਇੱਕ ਦਿਨ ਕਿਤੇ ਕਦਮ ਥੋੜੇ ਜਿਹੇ ਲੜਖੜਾਏ ਤੇ ਕਿਸੇ ਨੇ ਹੱਥ ਵਿੱਚ ਸੋਟੀ ਦੇ ਦਿੱਤੀ। ਕਹਿਣ ਲੱਗੇ ਬਾਬਾ ਜੀ ਆ ਸੋਟੀ ਦੇ ਸਹਾਰੇ ਤੁਰਿਆ ਕਰੋ। ਤੇ ਬਾਬਾ ਫਰੀਦ ਜੀ ਨੇ ਉਹ ਸੋਟੀ ਨੂੰ ਹੱਥ ਵਿੱਚ ਫੜਿਆ, ਚੰਗੀ ਤਰ੍ਹਾਂ ਵੇਖ ਕੇ ਨਾ ਤੇ ਪਵਾ ਕੇ ਪਰਾਂ ਮਾਰੀ। ਕਹਿਣ ਲੱਗੇ ਫਰੀਦ ਜਿਸ ਖੁਦਾ ਦੇ ਸਹਾਰੇ ਤੇ ਹੁਣ ਤੱਕ ਤੁਰਦਾ ਰਿਹਾ ਨਾ, ਹੁਣ ਵੀ ਉਹਦੇ ਸਹਾਰੇ ਤੇ ਤੁਰਨਾ। ਹੁਣ ਕਿਸੇ ਸੋਟੀ ਦਾ ਸਹਾਰਾ ਨਹੀਂ ਲੈਣ, ਕਿਸੇ ਦੂਜੇ ਦਾ ਸਹਾਰਾ ਨਹੀਂ ਲੈਣ। ਤੇ ਬਾਬਾ ਜੀ ਦਾ ਇੱਕ ਬਚਨ ਆਪਾਂ ਪੜ੍ਹਨੇ ਆ, ਫਰੀਦਾ ਬਾਰ ਪਰਾਏ ਬੈਸਣਾ ਤਾਈ ਮੁਝੇ ਨਾ ਦੇ, ਜੇ ਤੂੰ ਵਹਿ ਰੱਖਸੀ ਤਾਂ ਜੀਓ ਸਰੀਰੋਂ ਲੈ। ਕਹਿੰਦੇ ਨੇ ਜੇ ਕਿਤੇ ਇਹੋ ਜਿਹੀ ਹਾਲਤ ਆ ਜਾਏ ਕਿ ਮੈਨੂੰ ਦੂਜਿਆਂ ਦਾ ਹੀ ਸਹਾਰਾ ਲੈਣਾ ਪਵੇ, ਤੇ ਫਿਰ ਪਰਮਾਤਮਾ ਇਦੋਂ ਪਹਿਲਾਂ ਮੈਨੂੰ ਤੂੰ ਆਪਣੇ ਚਰਨਾਂ ਚ ਬੁਲਾ ਲਈ, ਮੈਨੂੰ ਇਹੋ ਜਿਹਾ ਜੀਵਨ ਨਹੀਂ ਉਚਾਈ ਜਿਹੜਾ ਦੂਜਿਆਂ ਦਾ ਸਹਾਰਾ ਲੈਣਾ, ਦੂਜਿਆਂ ਦੀ ਟੇਕ ਲੈਣੀ। ਇੱਕ ਹੋਰ ਬੜਾ ਪਿਆਰਾ ਬਚਨ ਕਰਦੇ ਨੇ, ਕਹਿੰਦੇ ਨੇ ਫਰੀਦਾ ਰਾਤੀ ਵੱਡੀਆਂ ਧੁੱਖ ਧੁੱਖ ਉੱਠਣ ਪਾਸ, ਤ੍ਰਿਗ ਤਿਨਾ ਦਾ ਜੀਵਿਆ ਜਿੰਨਾ ਵਡਾਣੀ ਆਸ। ਵਡਾਣੀ ਦਾ ਅਰਥ ਹੁੰਦਾ ਬਗਾਨੀ। ਕਹਿੰਦੇ ਨੇ ਤਰਕਾਰ ਹੈ ਇਹੋ ਜਿਹੇ ਲੋਕਾਂ ਦੇ ਜੀਵਨ ਤੇ ਜਿਹੜੇ ਬਗਾਨੀਆਂ ਆਸਾਂ ਲਾ ਕੇ ਬੈਠੇ, ਦੂਜਿਆਂ ਦੀ ਆਸ ਤੇ ਜਿਉਂਦੇ ਨੇ। ਤ੍ਰਿਗ ਤਿਨਾ ਦਾ ਜੀਵਿਆ ਜਿੰਨਾ ਵਡਾਣੀ ਆਸ, ਇੱਕ ਆਸ ਉਸ ਪਰਮਾਤਮਾ ਦੀ, ਉਸ ਮਾਲਕ ਦੀ ਆਸ ਵਿੱਚ ਰੱਬ ਦੇ ਪਿਆਰੇ ਜਿਉਂਦੇ ਨੇ, ਉਹਦੇ ਨਾਲ ਹੀ ਜੁੜਦੇ ਨੇ ਤੇ ਉਹਦੀ ਉਹੀ ਸੁਣਦੇ ਨੇ। ਹੋਰ ਕਿਸੇ ਦੀਆਂ ਗੱਲਾਂ ਨਹੀਂ ਜੇ ਸੁਣਦੇ, ਉਹ ਰੱਬ ਦੀਆਂ ਗੱਲਾਂ ਹੀ ਜਾਣ, ਪ੍ਰਭੂ ਦੀਆਂ ਗੱਲਾਂ ਹੀ ਕਰਦੇ ਨੇ। ਤੋ ਗੁਰੂ ਸਵਾਰਿਓ, ਮਨੁੱਖ ਦਾ ਕਰਮ ਹੈ ਉਸ ਮਾਲਕ ਦੇ ਸਿਮਰਨ ਨਾਲ ਜੁੜਨਾ, ਉਸ ਪਰਮਾਤਮਾ ਨੂੰ ਚੇਤੇ ਕਰਨਾ। ਮਾਈ ਮੈਂ ਧਨ ਪਾਇਓ ਹਰ ਨਾਮ, ਮਨ ਮੇਰੋ ਧਾਵਣ ਤੇ ਛੁਟਕਿਓ ਕਰ ਬੈਠੋ ਵਿਸਰਾਮ। ਜਿਹੜਾ ਮਨ ਭਟਕਦਾ ਫਿਰਦਾ ਸੀ ਨਾ, ਉਹ ਮੇਰਾ ਮਨ ਹੁਣ ਭਟਕਣਾ ਤੋਂ ਹਟ ਕੇ ਹੁਣ ਟਿਕਾਓ ਵਿੱਚ ਆ ਗਿਆ, ਹੁਣ ਸ਼ਾਂਤ ਹੋ ਗਿਆ। ਨਹੀਂ ਤੇ ਵਾਸ਼ਨਾਵਾਂ ਦੇ ਅਧੀਨ ਮਨੁੱਖੀ ਮਨ ਜਿਹੜਾ ਇਹ ਬਹੁਤ ਭਟਕਦਾ, ਕਈ ਪਾਸੇ ਦੌੜਦਾ। ਤੋ ਗੁਰੂ ਸਵਾਰਿਓ, ਇਸ ਮਨ ਦਾ ਟਿਕਾਓ ਆ, ਕਈ ਮੇਰੇ ਵੀਰ ਸਵਾਲ ਕਰਦੇ ਨੇ ਤੇ ਉਹ ਕਹਿਣਗੇ ਵੀ ਗਿਆਨੀ ਜੀ ਮਨ ਨਹੀਂ ਟਿਕਦਾ, ਕੀ ਕਰੀ, ਪਾਠ ਕਰਦਿਆਂ ਵੀ ਮਨ ਨਹੀਂ ਟਿਕਦਾ। ਹਕੀਕਤ ਇਹ ਹੈ, ਸੱਚ ਜਾਣਿਓ, ਮਨ ਦਾ ਟਿਕ ਜਾਣਾ ਤੇ ਮੰਜ਼ਲ ਹੈ, ਫਿਰ ਤੇ ਫਲ ਦੀ ਪ੍ਰਾਪਤੀ ਹੋ ਗਈ ਮਨ ਨੂੰ ਟਿਕਾਉਣ। ਪਰ ਮਨ ਦਾ ਟਿਕਣਾ ਹੁੰਦਾ ਕਿਵੇਂ ਹੈ, ਆਪਾਂ ਬਾਣੀ ਪੜ੍ਹ ਲਈਏ ਮੁਬਾਰਕ ਹੈ, ਪਰ ਜਿੰਨਾ ਚਿਰ ਆਪਾਂ ਸਿਮਰਨ ਨਹੀਂ ਨਾ ਕਰਦੇ, ਸਿਮਰਨ ਵਿੱਚ ਨਹੀਂ ਜੁੜਦੇ, ਉਹਨਾਂ ਚਿਰ ਮਨ ਨਹੀਂ ਜਿੱਟੇ। ਜੇ ਮਨ ਨੂੰ ਟਿਕਾਣਾ ਤੇ ਉਹਦਾ ਸਭ ਤੋਂ ਵਧੀਆ ਤੇ ਸੁਖੈਣ ਤਰੀਕਾ ਜਿਹੜਾ ਪਾਤਸ਼ਾਹ ਜੀ ਕਹਿੰਦੇ ਨੇ ਉਹ ਹੈ ਸਿਮਰਨ, ਉਸ ਪਰਮਾਤਮਾ ਦਾ ਸਿਮਰਨ ਕਰ। ਨਿਤਨੇਮ ਕਰਨਾ, ਪਾਣੀ ਪੜ੍ਹਨੀ ਮੁਬਾਰਕ ਹੈ, ਪਰ ਉਹਨੂੰ ਯਾਦ ਕਰਨਾ ਅੰਮ੍ਰਿਤ ਵੇਲੇ ਉੱਠ ਕੇ, ਭਾਵੇਂ 15 ਮਿੰਟ ਯਾਦ ਕਰ, ਇਕਾਂਤ ਵਿੱਚ ਬੈਠ। ਕਿਉਂਕਿ ਇਹ ਜਿਹੜਾ ਸਿਮਰਨ ਹੈ ਨਾ ਜੀ, ਇਹ ਇੰਡੀਵਿਜੁਅਲ ਫੰਕਸ਼ਨ ਹੈ, ਇਹ ਸੰਗਤੀ ਨਹੀਂ। ਅਸੀਂ ਬਣਾ ਲਿਆ ਅੱਜ ਕੱਲ੍ਹ ਸੰਗਤੀ, ਪਰ ਹੈ ਇਹ ਇੰਡੀਵਿਜੁਅਲ ਫੰਕਸ਼ਨ। ਹਰ ਸਿੱਖ ਨੂੰ ਇਹ ਹੁਕਮ ਹੈ ਕਿ ਪਹਿਲਾਂ ਅੰਮ੍ਰਿਤ ਵੇਲੇ ਉੱਠ ਕੇ ਤੂੰ ਉਸ ਮਾਲਕ ਦੇ ਸਿਮਰਨ ਵਿੱਚ ਜੁੜਨਾ। ਅੰਮ੍ਰਿਤ ਵੇਲੇ ਕੁਰਬਾਣੀ ਤਿੰਨਾਂ ਗੁਰਸਿੱਖਾਂ ਅੰਮ੍ਰਿਤ ਵੇਲੇ ਜਾਪ ਜਪੰਦੇ, ਉਸ ਪਰਮਾਤਮਾ ਦਾ ਜਾਪ ਕਰਦੇ ਨੇ, ਉਹਦਾ ਸਿਮਰਨ ਕਰਦੇ। ਇਹ ਲਾਜ਼ਮੀ ਹੈ ਹਰ ਸਿੱਖ ਵਾਸਤੇ। ਤੂੰ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ, ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਕਾਨੜਾ ਮਹੱਲਾ ਪੰਜਵਾਂ ਮਾਈ ਸਿਮਰਤ ਰਾਮ 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 ਕਹਿੰਦੇ ਨੇ ਕਿ ਹੇ ਮੇਰੀਏ ਮਾਏ ਉਸ ਪਰਮਾਤਮਾ ਦਾ ਸਿਮਰਨ ਕਰਨ ਦੇ ਨਾਲ ਉਸ ਨੂੰ ਚੇਤੇ ਕਰਨ ਦੇ ਨਾਲ ਇੱਕ ਦ੍ਰਿੜ ਭਰੋਸਾ ਬੱਝ ਗਿਆ ਉਸ ਪਰਮਾਤਮਾ ਤੇ। ਜਿੰਨਾ ਚਿਰ ਬੰਦਾ ਦੁਬਧਾ ਵਿੱਚ ਹੁੰਦਾ ਨਾ ਓਨਾ ਚਿਰ ਇੱਕ ਤੇ ਨਹੀਂ ਜੇ ਟਿਕਦਾ। ਜਿੰਨਾ ਚਿਰ ਦੁਬਧਾ ਵਿੱਚ ਹੈ ਨਾ, ਦੁਬਧਾ ਵਿੱਚ ਪਿਆ ਹੋਇਆ ਮਨ ਜਿਹੜਾ ਉਹ ਤੇ ਦਸਾਂ ਦਿਸ਼ਾਵਾਂ ਵਿੱਚ ਦੌੜਦਾ ਨਹੀਂ ਟਿਕਦਾ। ਪਰ ਜਿਸ ਦਿਨ ਇੱਕ ਤੇ ਟਿਕ ਗਿਆ, ਇਹ ਗੱਲ ਦਾ ਵਿਸ਼ਵਾਸ ਬੱਝ ਗਿਆ, ਭਰੋਸਾ ਆ ਗਿਆ ਸਾਨੂੰ, ਕਾਹਦਾ? ਪਾਤਸ਼ਾਹ ਜੀ ਕਹਿੰਦੇ ਨੇ ਹੇ ਮੇਰੀ ਮਾਏ ਮੈਂ ਉਸ ਪਰਮਾਤਮਾ ਦਾ ਸਿਮਰਨ ਕੀਤਾ। ਮਾਈ ਸਿਮਰਤ ਰਾਮ ਰਾਮ ਰਾਮ, ਉਸ ਪਰਮਾਤਮਾ ਦਾ ਸਿਮਰਨ ਕਰਨ ਦੇ ਨਾਲ ਹੁਣ ਪ੍ਰਾਪਤੀ ਕੀ ਹੋਈ ਏ? ਪ੍ਰਭ ਬਿਨਾ ਨਾ ਹੀ ਹੋਰ, ਪਰਮਾਤਮਾ ਤੋਂ ਬਿਨਾ ਹੁਣ ਹੋਰ ਕੋਈ ਸਹਾਰਾ ਨਹੀਂ ਰਿਹਾ, ਕੋਈ ਟੇਕ ਨਹੀਂ ਹੋਰ। ਇੱਕੋ ਇੱਕ ਟੇਕ, ਇੱਕੋ ਇੱਕ ਆਸਰਾ, ਉਹ ਹੈ ਪਰਮਾਤਮਾ ਦਾ। ਸਮਝ ਆ ਗਈ ਕਿ ਇਹਦੇ ਤੋਂ ਬਿਨਾ ਹੋਰ ਕੋਈ ਵੀ ਨਹੀਂ। ਸਾਰੀਆਂ ਦਾਤਾਂ ਦੇਣ ਵਾਲਾ ਉਹ ਮਾਲਕ ਆਪ ਹੈ। ਇੱਛਾ ਪੂਰਕ ਸਰਬ ਸੁਖ ਦਾਤਾ ਹਰ, ਜਾਂ ਕਹਿ ਵਸ ਹੈ ਕਾਮ ਧੇਨਾ, ਤੂੰ ਐਸਾ ਹਰ ਧਿਆਈ ਹੈ ਮੇਰੇ ਜੀੜੇ, ਤਾਂ ਸਰਬ ਸੁਖ ਪਾਵੇ ਮੇਰੇ ਮਨਾ। ਪਿਆਰਿਆ, ਤੈਨੂੰ ਸਾਰੇ ਸੁੱਖਾਂ ਦੀ ਪ੍ਰਾਪਤੀ ਹੋ ਜਾਏਗੀ, ਤੇਰੀਆਂ ਸਾਰੀਆਂ ਇੱਛਾਵਾਂ ਪੂਰੀਆਂ ਹੋ ਜਾਣਗੀਆਂ। ਉਸ ਮਾਲਕ ਨੂੰ ਤੂੰ ਸਿਮਰਨ ਕਰ, ਉਹਦਾ ਚੇਤਾ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਨਾ ਇੱਕ ਬੜਾ ਪਿਆਰਾ ਦ੍ਰਿਸ਼ਟਾਂਤ ਦਿੱਤਾ, ਸਮਝਾਇਆ। ਉਦਾਹਰਣ ਦਿੰਦੇ ਨੇ ਭਗਤ ਧਰੂ ਦੀ। ਕਹਿੰਦੇ ਨੇ ਕਿ ਭਗਤ ਧਰੂ ਜਿਹੜੇ ਨਾ ਇੱਕ ਦਿਨ ਹੱਸਦਾ ਹੱਸਦਾ ਬਾਹਰੋਂ ਆਇਆ ਤੇ ਆ ਕੇ ਆਪਣੇ ਬਾਪੂ ਦੀ ਗੋਦੀ ਵਿੱਚ ਬਹਿ ਗਿਆ। ਬਾਪ ਦੀ ਗੋਦੀ ਵਿੱਚ ਬੈਠਾ ਤੇ ਮਾਂ ਮਤਰੇਈ ਕੋਲ ਬੈਠੀ ਸੀ। ਭਗਤ ਧਰੂ ਦੀ ਮਾਂ ਨੂੰ ਮਹੱਲਾਂ ਵਿੱਚ ਨਹੀਂ ਰਹਿਣ ਦਿੱਤਾ ਜਾਂਦਾ, ਉਹਨੂੰ ਬਾਹਰ ਕੁਟੀਆ ਪਾ ਕੇ, ਜਿਹੜੀ ਅਸਲੀ ਮਾਂ। ਜਦੋਂ ਆਪਣੇ ਬਾਪ ਦੀ ਰਾਜਾ ਉਤਾਨ ਪਾਦ ਉਹਦੀ ਗੋਦੀ ਵਿੱਚ ਜਾ ਕੇ ਬੈਠਾ ਤੇ ਜਿਹੜੀ ਮਤਰੇਈ ਮਾਂ ਸੀ ਇਹਨੂੰ ਗੁੱਸਾ ਆ ਗਿਆ। ਇਹਨੇ ਬਾਹੋਂ ਫੜ ਕੇ ਇੱਕੋ ਦਮ ਝਿਝਕਾ ਕੇ ਉਠਾਇਆ, ਕਹਿਣ ਲੱਗੀ ਤੈਨੂੰ ਕੋਈ ਅਧਿਕਾਰ ਨਹੀਂ ਇਹਦੀ ਗੋਦੀ ਵਿੱਚ ਬਹਿਣ ਦਾ, ਜੇ ਤੂੰ ਇਹਦੀ ਗੋਦ ਵਿੱਚ ਬਹਿਣਾ ਸੀ ਫਿਰ ਤੈਨੂੰ ਮੇਰੀ ਕੁੱਖ ਤੋਂ ਜਨਮ ਲੈਣਾ ਪੈਣਾ, ਮੇਰੇ ਹੁੰਦਿਆਂ ਤੂੰ ਇਹਦੀ ਗੋਦ ਵਿੱਚ ਕਿਵੇਂ ਬਹਿ ਸਕਦਾ। ਜਦੋਂ ਝਿੜਕਿਆ ਤੇ ਉਹ ਬੱਚਾ ਜਿਹੜਾ ਸੀ ਰੋਣ ਲੱਗ ਪਿਆ, ਅੰਦਰੋਂ ਬੜਾ ਦੁਖੀ ਹੋਇਆ। ਭਾਈ ਗੁਰਦਾਸ ਜੀ ਲਿਖਦੇ ਨੇ ਧਰੂ ਹੱਸਦਾ ਘਰ ਆਇਆ, ਕਰ ਪਿਆਰ ਪਿਓ ਕੁਛੜ ਲੀਤਾ। ਬਾਪੂ ਨੇ ਪਿਆਰ ਕੀਤਾ, ਆਪਣੀ ਗੋਦ ਵਿੱਚ ਬਿਠਾਇਆ, ਬਾਹੋ ਪਕੜ ਉਠਾ ਲਿਆ, ਮਨ ਵਿੱਚ ਰੋਸ ਮਤਰੇਈ ਕੀਤਾ। ਮਤਰੇਈ ਮਾਂ ਨੇ ਬੜਾ ਰੋਸ ਕੀਤਾ ਇਸ ਗੱਲ ਦਾ ਕਿ ਤੇਰੀ ਕਿਵੇਂ ਹਿੰਮਤ ਪੈ ਗਈ ਗੋਦ ਵਿੱਚ ਬਹਿਣ ਦੀ। ਬਾਹੋਂ ਪਕੜ ਉਠਾ ਲਿਆ, ਮਨ ਵਿੱਚ ਰੋਸ ਮਤਰੇਈ ਕੀਤਾ। ਡੱਡੋ ਲਿਕਾ ਮਾਂ ਪੁੱਛੇ, ਤੂੰ ਸੁਆਣੀ ਹੈ ਕਿਸ ਰੀਤਾ। ਕਹਿੰਦੇ ਨੇ ਰੋਂਦਾ ਰੋਂਦਾ ਜਾ ਕੇ ਨਾ ਤੇ ਆਪਣੀ ਮਾਂ ਕੋਲ ਚਲਾ ਗਿਆ ਤੇ ਮਾਂ ਨੂੰ ਜਾ ਕੇ ਕਹਿੰਦਾ ਕਿ ਮਾਂ ਮੈਨੂੰ ਇਹ ਨਹੀਂ ਸਮਝ ਆਉਂਦੀ ਕਿ ਤੂੰ ਇੱਥੇ ਰਾਣੀ ਹੈ ਕਿ ਗੋਲੀ। तू राणी है कि गोली है, जेड़े तेरे नाल व्यवहार हो रहा है वह तो गोलियां नालों भी भैड़ा। अज मैनू भी बाहों फड़ के उठा दिता। डडो लिका मां पुछे तू सवाणी है कि सरिता, सवाणी हां मैं जन्म दी। कहन लगी बेटा सवाणी हां मैं शुरू तो ही, पर मेरे कोलों एक बहुत वड्डी भुल हो गई, मेरे विच बहुत वड्डी एक कमी रह गई है। ते एक गल याद रखियो, जे जिथे कमी हुंदी है उत्थे ही गमी हुंदी, जिथे कमी कोई नहीं ना होवे उत्थे गमी नहीं फिर हुंदी, जिथे कमी आवेगी उत्थे गमी आवे। इसे करके गुरु नानक दा घर ऐसा है जिथे किसे तरह की कमी कोई नहीं, ते गुरु नानक दे घर विच गमी भी कोई। हरख अनंत सोग नहीं भी आ तू घर गुरु नानक को, जिथे किसे तरह का सोग नहीं। कहन लगी मेरे को एक कमी रह गई है। पुछया वो केड़ी? सवाणी हां मैं जन्म दी, नाम ना भगती कर्म दृढ़ीता। कहिंदे मैं नाम नहीं जप सकी, मैं नाम नालों टुट गई, मैं सिमरन नालों टुट गई। कहिंदे ने फिर वो बच्चा जिहड़ा सी अपनी मां नूं पुछदा, कहन लगा किस उद्दम ते राज मिले, शत्रु ते सब होवन मीता। कहन लगा मां फिर केड़ा उद्दम करिए, केड़ा उपराला करिए कि जेड़े अज सारे दुश्मन बने ने ए सज्जन हो जान। एक सज्जन सब सज्जना, एक वैरी सब बात। एक नू अपना बना लईए ते सारे अपने बन जाण। फरीदा जे तू मेरा होए रहे सब जग तेरा होए, सारे तेरे हो जाण। किस उद्दम ते राज मिले, शत्रु ते सब होवन मीता। परमेश्वर आराधिया जिद्दू होइए पतत पुनीता। कहिंदे ने पुत्र उस परमात्मा दी आराधना करी, उहदा सिमरन करिए जिहदे सिमरन करन दे नाल पतत जिवी लोक जिहड़े ने उपनीत हो जांदे, उह पवित्र हो जांदे। जिद्दू होइए पतत पुनीता, बाहर चलिया करन तप। तुर पिया घर बार छड़ के भगती करन वास्ते चल, मन बैरागी होए अतीता। मन विच बड़ा बैराग है। नारद मुन उपदेशया, नाम निधान अम्यो रस पीता। नारद ने उपदेश कर दिता भी इस तरह तू ओदा नाम जपना है। पिछों राजे सद्या, अब चल राज करो नित नीता। केंदे ने उस वेले राजे ने बुला लिया ते कहन लगा कि आ तू राज कर। ते मन में आ गया वह मना, तू ते अजे तुरिया ही है नाम जपन वास्ते, ते उसे वेले तेरे ते किरपा हो गई, तू नाम जप पता नहीं परमात्मा ने किन्नियां कु तेरे ते रहमतां कर देनी। और अज सदा वास्ते उन्हां दा नाम राम जपो जी, ऐसे ऐसे ध्रुव प्रहलाद जप्यो हर जैसे। हार चले गुरमुख जग जीता, जिहड़े अपना आपा हार के अंदरों होमे हंकार नु मिटा के उस परमात्मा दे नाम विच जुड़ जांदे ने, सच जाणियो ਉਹ ਸਾਰੇ ਜਗਤ ਨੂੰ ਜਿੱਤ ਲੈਂਦੇ। ਜੇ ਮਨ ਜੀਤੇ ਜਗ ਜੀਤ, ਜਿਨ੍ਹਾਂ ਨੇ ਫਿਰ ਮਨ ਤੇ ਫਤਿਹ ਪਾ ਲਈ, ਸਮਝ ਲੈਣਾ ਸਾਰਾ ਸੰਸਾਰ ਹੀ ਉਹਨਾਂ ਦੇ ਚਰਨਾਂ ਤੇ ਝੁਕ ਜਾਂਦਾ। ਇਸ ਕਰਕੇ ਪਾਤਸ਼ਾਹ ਜੀ ਕਹਿੰਦੇ ਨੇ, ਮਾਈ ਸਿਮਰਤ ਰਾਮ ਰਾਮ ਰਾਮ, ਪ੍ਰਭ ਬਿਨਾ ਨਾਹੀ ਹੋਰ, ਕਿਤਵੋਂ ਚਰਨਾਰ ਬਿੰਦ ਸਾਸਨ ਨਿਸਪੋਰ। ਕਹਿੰਦੇ ਨੇ ਮੈਂ ਚਿਤਵਦਾ ਹਾਂ ਉਸ ਪਰਮਾਤਮਾ ਨੂੰ ਜਿਹਦੇ ਸੋਹਣੇ ਚਰਨ, ਕਮਲ ਫੁੱਲ ਨਾਲੋਂ ਵੀ ਸੋਹਣੇ ਚਰਨਾਂ ਵਾਲਾ ਉਹ ਪਰਮਾਤਮਾ, ਮੈਂ ਉਹਦੇ ਚਰਨਾਂ ਵਿੱਚ ਜੁੜ ਕੇ ਉਸ ਮਾਲਕ ਨੂੰ ਸਿਮਰਦਾ ਹਾਂ। ਤੇ ਸਿਮਰਦਾ ਕਿਵੇਂ ਆ? ਸਾਸਨ, ਸਾਸਨ ਤੋਂ ਭਾਵ ਹੈ ਸਵਾਸ ਸਵਾਸ, ਨਿਸ ਭੋਰ ਰਾਤ ਨੂੰ ਤੇ ਦਿਨ ਨੂੰ, ਦਿਨੇ ਰਾਤ ਮੈਂ ਸਵਾਸ ਸਵਾਸ ਉਸ ਮਾਲਕ ਦਾ ਨਾਮ ਜਪਦਾ ਹਾਂ। ਇਹ ਰਹਾਉ ਦੀ ਪੰਕਤੀ ਹੈ। ਲਾਏ ਪ੍ਰੀਤ ਕੀਨ ਆਪਣ, ਮੈਂ ਆਪਣੀ ਪ੍ਰੀਤ ਲਾ ਉਸ ਪਰਮਾਤਮਾ ਨੂੰ ਜਪਿਆ ਪ੍ਰੀਤ ਦੇ ਨਾਲ, ਇੱਕ ਮਨ ਇੱਕ ਚਿੱਤ ਹੋ ਕੇ ਮੈਂ ਪ੍ਰੀਤ ਦੇ ਨਾਲ ਉਸ ਨੂੰ ਜਪ ਲਿਆ। ਤੇ ਜਦੋਂ ਪ੍ਰੀਤ ਨਾਲ ਜਪਿਆ ਨਾ, ਹੁਣ ਪ੍ਰੀਤ ਐਸੀ ਬਣ ਗਈ ਏ, ਟੂਟਤ ਨਹੀਂ ਜੋਰ। ਇਹ ਜਿਹੜਾ ਜੋਰ ਤੋਂ ਭਾਵ ਇੱਥੇ ਹੈ ਜੋੜ, ਕਹਿੰਦੇ ਨੇ ਐਸਾ ਜੋੜ ਬਣ ਗਿਆ ਪਰਮਾਤਮਾ ਦੇ ਨਾਲ, ਐਸੀ ਮੇਰੀ ਪ੍ਰੀਤ ਬਣ ਗਈ ਏ ਕਿ ਇਹ ਪ੍ਰੀਤ ਹੁਣ ਟੁੱਟ ਨਹੀਂ ਸਕਦੀ। ਐਸੀ ਪ੍ਰੀਤ ਬਣ ਗਈ, ਇਹਨੂੰ ਕੋਈ ਤੋੜ ਨਹੀਂ ਸਕਦਾ, ਇਹ ਕਿਸੇ ਤਰ੍ਹਾਂ ਵੀ ਟੁੱਟ ਨਹੀਂ ਜੇ ਸਕਦੀ, ਐਸੀ ਪ੍ਰੀਤ ਮੇਰੀ ਬਣ ਗਈ ਏ। ਪ੍ਰਾਣ ਮਨ ਧਨ ਸਰਬ ਸੋ, ਹਰ ਗੁਣ ਨਿਧੇ ਸੁਖ ਮੋਰ। ਕਹਿੰਦੇ ਨੇ ਇਹ ਸਰਬ ਸੋ ਦੇ ਸੱਸੇ ਨੂੰ ਵੀ ਔਂਕੜ ਵੀ ਹੈ ਤੇ ਉੱਤੇ ਹੋੜਾ ਵੀ। ਸ਼ਬਦ ਹੁੰਦਾ ਸਰਬਸ, ਪਰ ਇਸ ਨੂੰ ਸਰਬ ਸੋ ਪੜਨਾ ਵੀ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਨਾ, ਇਹ ਮੈਨੂੰ ਪ੍ਰਾਪਤੀ ਹੋ ਗਈ ਪਰਮਾਤਮਾ ਦੇ ਨਾਮ ਤੋਂ। ਕਹਿੰਦੇ ਨੇ ਮੇਰੇ ਪ੍ਰਾਣ ਮਨ ਧਨ ਸਾਰਾ, ਹਰ ਗੁਣ ਨਿਧੇ ਸੁਖ ਮੋਰ। ਕਹਿੰਦੇ ਨੇ ਕਿ ਮੇਰੇ ਵਾਸਤੇ ਜਿਹੜਾ ਮੇਰੇ ਪ੍ਰਾਣ, ਮੇਰਾ ਮਨ, ਮੇਰਾ ਧਨ ਸਭ ਕੁਝ ਔਰ ਸੁੱਖਾਂ ਦਾ ਖਜ਼ਾਨਾ ਕੇਵਲ ਤੇ ਕੇਵਲ ਮੇਰੇ ਪਰਿਪੂਰਨ ਪਰਮਾਤਮਾ ਦੇ ਚਰਨ, ਇਹੀ ਮੇਰੇ ਵਾਸਤੇ ਸਭ ਕੁਛ ਹੈ। ਜਿਵੇਂ ਆਪਾਂ ਪੜ੍ਹਦੇ ਹਾਂ ਨਾ ਪਾਤਸ਼ਾਹ ਜੀ ਦੀ ਬਾਣੀ, ਤੇ ਉਹਦੇ ਚ ਕਹਿੰਦੇ ਨੇ ਕਿ ਗੁਰਦੇਵ ਮਾਤਾ, ਗੁਰਦੇਵ ਪਿਤਾ, ਗੁਰਦੇਵ ਸਵਾਮੀ ਪਰਮੇਸ਼ਰ ਆ। ਕਹਿੰਦੇ ਨੇ ਮੇਰਾ ਗੁਰੂ ਹੀ ਮੇਰੀ ਮਾਂ ਹੈ, ਮੇਰਾ ਗੁਰੂ ਹੀ ਮੇਰਾ ਪਿਤਾ ਹੈ। ਔਰ ਇੱਥੇ ਹੀ ਬਸ ਨਹੀਂ, ਉਸ ਪਰਿਪੂਰਨ ਪਰਮਾਤਮਾ ਨਾਲ ਤੇ ਸਾਂਝ ਨਹੀਂ ਪਈ, ਪਰ ਮੇਰਾ ਗੁਰੂ ਹੀ ਮੇਰੇ ਵਾਸਤੇ ਪਰਮਾਤਮਾ ਹੈ, ਮੇਰਾ ਗੁਰੂ ਹੀ ਮੇਰੇ ਵਾਸਤੇ ਸਭ ਕੁਝ। ਇਸੇ ਤਰ੍ਹਾਂ ਕਹਿੰਦੇ ਨੇ ਕਿ ਦੁਨੀਆਂ ਦੇ ਲੋਕ ਧਨ ਦੀ ਖਾਤਰ ਬੜੇ ਖੱਜਲ ਹੁੰਦੇ ਨੇ ਵੀ ਮੈਨੂੰ ਧਨ ਮਿਲ ਜਾਏ। ਦੁਨੀਆਂ ਦੇ ਲੋਕ ਇਸ ਮਨ ਦੀ ਤ੍ਰਿਪਤੀ ਵਾਸਤੇ ਬੜੇ ਭਟਕਦੇ ਨੇ ਕਿ ਕਿਸੇ ਤਰ੍ਹਾਂ ਮਨ ਤ੍ਰਿਪਤ ਹੋ ਜਾਏ। ਬੜੇ ਬੜੇ ਆਸ਼ਰਮ ਬਣੇ ਪਰ ਉਹ ਦੁਰਾਚਾਰ ਦੇ ਅੱਡੇ ਬਣ ਕੇ ਰਹਿ ਗਏ। ਜਿਹੜੇ ਵਾਮ ਮਾਰਗੀਏ ਸਨ, ਵਾਮ ਮਾਰਗੀਏ, ਉਹਨਾਂ ਦੀ ਇੱਕ ਵਿਚਾਰਧਾਰਾ ਸੀ ਕਿ ਇਹ ਮਨ ਜੋ ਹੈ ਨਾ, ਮਨ ਜੋ ਵੀ ਮੰਗਦਾ ਇਹਨੂੰ ਦਈਏ, ਜਿਸ ਚੀਜ਼ ਦੀ ਇਹ ਮੰਗ ਕਰਦਾ ਇਹਨੂੰ ਦਿਓ, ਤੇ ਜਦੋਂ ਇਹ ਤ੍ਰਿਪਤ ਹੋ ਜਾਏ ਫਿਰ ਇਹਨੂੰ ਪਰਮਾਤਮਾ ਵਾਲੇ ਪਾਸੇ ਜੋੜ ਦਿਓ, ਇਹ ਪਰਮਾਤਮਾ ਨਾਲ ਜੁੜ ਜਾਏਗਾ। ਪਰ ਇਹ ਮਨ ਜਿਹੜਾ ਸੀ ਨਾ, ਇਹਨੂੰ ਤ੍ਰਿਪਤ ਕੋਈ ਨਾ ਕਰ ਸਕੇ। ਉਹਨਾਂ ਦੇ ਸਥਾਨ ਦੁਰਾਚਾਰ ਦੇ ਅੱਡੇ ਬਣ ਕੇ ਰਹਿ ਗਏ, ਪਰ ਮਨ ਨੂੰ ਤ੍ਰਿਪਤ ਨਾ ਕੋਈ ਕਰ ਸਕਿਆ। ਕਿਸੇ ਨੇ ਸੋਚਿਆ ਕਿ ਧਨ ਦੌਲਤ ਦੇ ਨਾਲ ਇਹ ਤ੍ਰਿਪਤ ਹੋ ਜਾਏਗਾ, ਪਰ ਧਨ ਦੌਲਤ ਵੀ ਜਿੰਨਾ ਮਰਜ਼ੀ ਦੇ ਦਈਏ ਇਹ ਮਨ ਜਿਹੜਾ ਹੈ ਤ੍ਰਿਪਤ ਨਹੀਂ ਹੁੰਦਾ। ਸਹਿਸ ਖੱਟੈ ਲੱਖ ਕੋ ਉੱਠ ਧਾਵੈ, ਤ੍ਰਿਪਤ ਨਾ ਆਵੈ ਮਾਇਆ ਪਾਛੈ ਪਾਵੈ। ਹੋਰ ਹੋਰ ਮੰਗਦਾ ਅੱਗ ਦੇ ਉੱਤੇ ਜਿੰਨਾ ਮਰਜ਼ੀ ਬਾਲਣ ਪਾਈ ਜਾਈਏ, ਅੱਗ ਕਦੇ ਨਹੀਂ ਕਹਿੰਦੀ ਮੈਂ ਰੱਜ ਗਈ ਹਾਂ। ਇਸ ਮਨ ਨੂੰ ਕੋਈ ਤ੍ਰਿਪਤ ਨਾ ਕਰ ਸਕਿਆ। ਭਾਵੇਂ ਵੇਖੋ ਬੰਦੇ ਨੇ ਪਹਾੜਾਂ ਦੀ ਖੋਜ ਕਰਕੇ ਸੋਨਾ ਚਾਂਦੀ ਲੱਭ ਲਿਆ, ਹੀਰੇ ਜਵਾਹਰਾਤ ਇਸਨੇ ਲੱਭ ਲਏ, ਸਮੁੰਦਰ ਦੀ ਖੋਜ ਕਰਕੇ ਇਸਨੇ ਕੀਮਤੀ ਮੋਤੀ ਲੱਭ ਲਏ। ਇੱਥੇ ਹੀ ਬਸ ਨਹੀਂ, ਏਡੀ ਵੱਡੀ ਧਰਤੀ, ਏਡੇ ਵੱਡੇ ਪਹਾੜ, ਏਡਾ ਵੱਡਾ ਸਮੁੰਦਰ, ਉਹ ਵੀ ਇਸ ਬੰਦੇ ਨੂੰ ਤ੍ਰਿਪਤ ਨਾ ਕਰ ਸਕਿਆ। ਫਿਰ ਚੰਦਰਮਾ ਤੇ ਵੀ ਪਹੁੰਚ ਗਿਆ ਪਰ ਤ੍ਰਿਪਤੀ ਕਿਤੇ ਨਹੀਂ ਮਿਲੀ। ਇਸ ਮਨ ਨੂੰ ਕੋਈ ਤ੍ਰਿਪਤ ਨਾ ਕਰ ਸਕਿਆ। ਤਾਂ ਹੀ ਗੁਰੂ ਨਾਨਕ ਦੇ ਪਾਤਸ਼ਾਹ ਨੇ ਕਿਹਾ ਸੀ, ਕਹਿਣ ਲੱਗੇ ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ। ਇਹ ਭੁੱਖ ਨਹੀਂ ਮਿਟ ਸਕਦੀ, ਬਿਨਾਂ ਸੰਤੋਖ ਨਹੀਂ ਕੋ ਰਾਜੈ, ਸੁਪਨ ਮਨੋਰਥ ਬਿਰਥੇ ਸਭ ਕਾਜੈ। ਸੰਤੋਖ ਤੋਂ ਬਿਨਾਂ ਤ੍ਰਿਪਤੀ ਨਹੀਂ ਆ ਸਕਦੀ। ਪਰ ਜਿਹਦੇ ਹਿਰਦੇ ਵਿੱਚ ਫਿਰ ਨਾਮ ਵੱਸਦਾ ਨਾ ਜੀ, ਨਾਮ ਨਾਲ ਸੰਤੋਖ ਆਉਂਦਾ, ਨਾਮ ਨਾਲ ਹੀ ਤ੍ਰਿਪਤੀ ਆਉਂਦੀ ਹੈ। ਇਸੇ ਕਰਕੇ ਤੁਸੀਂ ਪੜ੍ਹਦੇ ਹੋ ਕਿ ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗੁਆਈਆਂ, ਜਿਨੇ ਸਾਰੀਆਂ ਹੀ ਭੁੱਖਾਂ ਮਿਟਾ ਦਿੱਤੀਆਂ। ਹੁਣ ਕਿਸੇ ਤਰ੍ਹਾਂ ਦੀ ਭੁੱਖ ਨਹੀਂ ਰਹੀ, ਸਾਰੀਆਂ ਭੁੱਖਾਂ ਮਿਟ ਗਈਆਂ। ਔਰ ਫਿਰ ਪਾਤਸ਼ਾਹ ਜੀ ਕਹਿੰਦੇ ਨੇ ਕਿ ਇਹ ਮੇਰੇ ਵਾਸਤੇ ਪਰਮਾਤਮਾ ਦੇ ਚਰਨ, ਉਹਦੇ ਗੁਣ ਗਾਣੇ, ਇਹ ਹੀ ਸੁੱਖ ਹੈ, ਇਹ ਹੀ ਖਜ਼ਾਨਾ ਹੈ, ਇਹ ਹੀ ਮੇਰਾ ਪ੍ਰਾਣ, ਮੇਰਾ ਮਨ, ਮੇਰਾ ਧਨ, ਸਭ ਕੁਝ ਹੀ ਉਸ ਮਾਲਕ ਦੀ ਸਿਫਤ ਸਲਾਹ ਹੈ। ਈਤ ਊਤ ਰਾਮ ਪੂਰਨ, ਕਹਿੰਦੇ ਨੇ ਕਿ ਈਤ ਊਤ ਭਾਵ ਇੱਥੇ ਵੀ ਉੱਥੇ ਵੀ ਹਰ ਥਾਂ ਤੇ ਪਰਮਾਤਮਾ ਜਿਹੜਾ ਇਹ ਪੂਰਿਆ ਹੋਇਆ, ਇਹਦਾ ਹਰ ਥਾਂ ਤੇ ਵਾਸਾ ਹੈ, ਹਰ ਜ਼ਰੇ ਵਿੱਚ ਇਸ ਦਾ ਵਾਸਾ ਪਰਮਾਤਮਾ ਦਾ। ਪਰ ਕਹਿੰਦੇ ਨੇ ਈਤ ਊਤ ਰਾਮ ਪੂਰਨ ਨਿਰਖਤ ਰਿੱਧ ਖੋਰ। ਖੋਰ ਕਹਿੰਦੇ ਨੇ ਖੋੜ ਨੂੰ, ਨਿਰਖਤ ਦਾ ਅਰਥ ਹੁੰਦਾ ਵੇਖਣਾ। ਕਹਿੰਦੇ ਨੇ ਮੈਂ ਪਰਮਾਤਮਾ ਦੇ ਦਰਸ਼ਨ ਕਰਦਾ ਹਾਂ ਕਿੱਥੇ, ਆਪਣੇ ਹਿਰਦਾ ਰੂਪੀ ਜਿਹੜੀ ਖੋੜ ਹੈ, ਹਿਰਦਾ ਰੂਪੀ ਗੁਫਾ ਹੈ, ਇਹਦੇ ਵਿੱਚ ਮੇਰੇ ਪਰਮਾਤਮਾ ਦਾ ਵਾਸਾ ਹੋ ਗਿਆ ਤੇ ਮੈਂ ਹਰ ਵੇਲੇ ਪਰਮਾਤਮਾ ਨੂੰ ਆਪਣੇ ਹਿਰਦੇ ਵਿੱਚ ਵੇਖਦਾ। ਇੱਕ ਅਦੀਬ ਨੇ ਬੜਾ ਸੋਹਣਾ ਕਿਹਾ ਕਿ ਦਿਲ ਕੇ ਆਇਨੇ ਮੈਂ ਹੈ ਤਸਵੀਰੇ ਯਾਰ, ਜਬ ਜਦਰਾ ਗਰਦਨ ਝੁਕਾਈ ਦੇਖ ਲਈ। ਪਿਆਰਿਓ, ਉਹ ਹਿਰਦੇ ਵਿੱਚ ਹੈ ਪਰ ਜਦੋਂ ਅੰਦਰ ਝਾਤੀ ਮਾਰੀ ਉਦੋਂ ਹੀ ਉਹਦਾ ਦੀਦਾਰ ਹੋ ਜਾਏਗਾ। ਇਸ ਕਰਕੇ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਨੇ ਕਿ ਮੈਂ ਆਪਣੇ ਹਿਰਦੇ ਵਿੱਚ ਉਸ ਨੂੰ ਵੇਖਦਾ ਹਾਂ। ਸੰਤ ਸ਼ਰਨ ਤਰਨ ਨਾਨਕ ਬਿਨ ਸਿਓ ਦੁੱਖ ਘੋਰ। ਕਹਿੰਦੇ ਨੇ ਸੰਤਾਂ ਦੀ ਸ਼ਰਨ ਵਿੱਚ ਆ ਕੇ, ਇਹ ਹੀ ਇੱਕ ਜਹਾਜ਼ ਹੈ ਜਿਹਦੇ ਨਾਲ, ਤਰਨ ਤੋਂ ਭਾਵ ਹੈ ਬੇੜਾ, ਜਹਾਜ਼ ਜਿਹਦੇ ਨਾਲ ਭਵ ਸਾਗਰ ਤੋਂ ਪਾਰ ਹੋਇਆ ਜਾ ਸਕਦਾ ਹੈ। ਔਰ ਬਿਨ ਸਿਓ ਦੁੱਖ ਘੋਰ, ਘੋਰ ਤਾਂ ਵੱਡੇ ਦੁੱਖ ਜਿਹੜੇ ਨੇ ਉਹ ਵੀ ਮਿਟ ਜਾਂਦੇ ਨੇ ਜਦੋਂ ਗੁਰੂ ਦੀ ਸ਼ਰਨ ਵਿੱਚ ਆਈਏ। ਤੋ ਸਤਿਗੁਰੂ ਜੀ ਰਹਿਮਤ ਕਰਨ, ਬਖਸ਼ਿਸ਼ ਕਰਨ, ਐਸੀ ਅਵਸਥਾ ਸਾਡੀ ਬਣ ਜਾਏ, ਫਿਰ ਲੋਕ ਸੁਖੀਏ ਪਰ ਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ ਵਾਲੀ ਅਵਸਥਾ ਬਣੇਗੀ। ਭੁੱਲਾਂ ਚੁੱਕਾਂ ਦੀ ਖਿਮਾ, ਕੋਟਾਨ ਕੋਟ ਧੰਨਵਾਦ ਹੈ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਆਪ ਗੁਰੂ ਸਵਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਬੜੇ ਟਿਕਾਓ ਵਿੱਚ ਪਾਤਸ਼ਾਹ ਜੀ ਦੀ ਪਾਵਨ ਬਾਣੀ ਦੀ ਵਿਚਾਰ ਸਰਵਣ ਕੀਤੀ ਹੈ ਜੀ। ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।